वसे ते उस दे बदले मिले की ਤੇ ਸ਼ਬਦ ਸੀ ਉਹ ਆਪ ਪਹਿਲਾਂ ਸਿਮਰਨ ਦੀ ਮੰਗ ਕੀਤੀ ਤੇ ਨਾਲ ਕਿਹਾ ਮਾਲਕ ਇੱਕ ਮਿਹਰ ਕਰੀ ਇਹਨਾਂ ਨੂੰ ਸਾਰੇ ਸੁੱਖ ਤੇਰੇ ਸਿਮਰਨ ਵਿੱਚੋਂ ਮਿਲ ਜਾ। ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਕਿ ਚਿੱਤ ਆਉਣ ਦੀ ਬਦੌਲਤ ਸਾਰੀਆਂ ਥਾਵਾਂ ਤੇ ਸੁੱਖ ਹੋਵੇ ਤੇ ਜਿਹੜਾ ਰੋਜ਼ ਚਿੰਤਨ ਕਰਦਾ ਹੈ ਰੋਜ਼ ਸਿਮਰਨ ਕਰਦਾ ਹੈ ਉਹਨੂੰ ਸਾਰੇ ਸੁੱਖ ਦੇ। ਆਓ ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ। ਇੱਕ ਤਾਂ ਕੱਲ ਵਾਲਾ ਜੋ ਵਿਸ਼ਾ ਹੈ ਕਿ ਚਿੱਤ ਆਵੇ, ਅੱਜ ਚਿੱਤ ਆਵਣ ਕਾ ਸਦਕਾ ਤੇ ਨਾਲ ਸ਼ਬਦ ਹੈ ਸਰਬ ਸੁੱਖ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿੱਚ ਵਰਤਨ ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਅੰਦਰ ਦਾ ਟਿਕਾਓ ਬਖਸ਼ਣ ਤਾਂ ਜੋ ਭਾਵਨਾ ਸ਼ਰਧਾ ਦੇ ਨਾਲ ਇਸ ਗੁਰਮਤ ਵਿਚਾਰ ਨੂੰ ਆਪਾਂ ਕਰ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਬਖਸ਼ੋ ਅਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕੱਲ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਗੁਰਮੰਤਰ ਹੈ ਤੇ ਜਦੋਂ ਕੋਈ ਗੁਰਸਿੱਖ ਭਾਵਨਾ ਨਾਲ ਇਸ ਵਾਹਿਗੁਰੂ ਗੁਰੂ ਸ਼ਬਦ ਨੂੰ ਗੁਰਮੰਤਰ ਨੂੰ ਜਪਦਾ ਹੈ ਰਸਨਾ ਨਾਲ ਜਪੇ, ਜ਼ਬਾਨ ਨੂੰ ਬੰਦ ਕਰਕੇ ਜਪੇ, ਉਹਦੇ ਹਿਰਦੇ ਵਿੱਚ ਇਹ ਨਾਮ ਇਹ ਚਿੱਤ ਵਿੱਚ ਨਾਮ ਟਿਕ ਜਾਏ ਤੇ ਸਹਿਜ ਕਿਰਪਾਲੂ ਜੀ ਕਹਿੰਦੇ ਜਿੱਥੇ ਨਾਮ ਟਿਕ ਜਾਏਗਾ ਉੱਥੇ ਸੁੱਖਾਂ ਦੀ ਦਾਤ ਜ਼ਰੂਰ ਆਵੇਗੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜੇ ਕੇਵਲ ਸ਼ਬਦ ਚਿੱਤ ਲੈਣਾ ਹੈ। ਅੱਜ ਆਪਾਂ ਕੀਰਤਨ ਵਿੱਚ ਵੀ ਸਰਵਣ ਕੀਤਾ ਹੈ ਕਿ ਭਜਨ ਵਿੱਚ ਚਿੱਤ ਲਾ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਹਾ ਫਿਰ ਗੁਰਮੰਤਰ ਜਪਣਾ ਕਿਵੇਂ ਹੈ। ਇੱਕ ਸਲੋਕ ਆਉਂਦਾ ਹੈ ਉਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਦਿੱਤਾ ਇੱਕ ਉਦਾਹਰਣ ਦੇ ਕੇ ਗੁਰਮੰਤਰ ਕਿਵੇਂ ਜਪੀਏ। ਦਾਤਾਰ ਕਹਿੰਦੇ ਜਦੋਂ ਤੂੰ ਗੁਰਮੰਤਰ ਜਪਣ ਲੱਗਾ ਹੈ ਉੱਥੇ ਸ਼ਬਦ ਗੁਰਮੰਤਰ ਕੀ ਵਰਤਿਆ ਹੈ। ਕਹਿੰਦੇ ਨੇ ਕਦੀ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੱਲ ਤੱਕੀ, ਜਦੋਂ ਸ਼ਿਕਾਰੀ ਆਪਣੇ ਘਰੋਂ ਸ਼ਿਕਾਰ ਕਰਨ ਜਾਂਦਾ ਮੋਢੇ ਤੇ ਉਹਨੇ ਪੱਥਾ ਤੀਰਾਂ ਵਾਲਾ ਟੰਗੇ, ਹੱਥ ਵਿੱਚ ਉਹਨੇ ਕਮਾਨ ਪਕੜੀਏ ਤੇ ਉਹਨੂੰ ਜਦੋਂ ਸਾਹਮਣੇ ਸ਼ਿਕਾਰ ਨਜ਼ਰ ਆ ਜਾਏ ਤੇ ਪੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਤੇ ਚਾੜ ਕੇ ਜਦੋਂ ਤੰਬੀ ਨੂੰ ਖਿੱਚਦਾ ਹੈ ਤੇ ਉਸ ਵੇਲੇ ਸ਼ਿਕਾਰੀ ਇੰਨਾ ਕੁ ਇਕਾਦਰ ਹੋ ਜਾਂਦਾ ਕਿ ਉਹ ਯਤਨ ਕਰਦਾ ਮੇਰਾ ਸਵਾਸ ਵੀ ਜ਼ਿਆਦਾ ਤੇਜ਼ ਨਾ ਚੱਲੇ, ਕਿਤੇ ਸਵਾਸ ਦੇ ਚੱਲਣ ਦੇ ਨਾਲ ਮੇਰੇ ਸਰੀਰ ਵਿੱਚ ਹਰਕਤ ਪੈਦਾ ਹੋ ਗਈ, ਇਕਾਗਰਤਾ ਭੰਗ ਹੋ ਗਈ ਤੇ ਹੋ ਸਕਦਾ ਮੇਰਾ ਤੀਰ ਨਿਸ਼ਾਨੇ ਤੇ ਨਾ ਲੱਗੇ। ਸਾਹਿਬ ਕਹਿੰਦੇ ਨੇ ਜਦੋਂ ਤੂੰ ਗੁਰਮੰਤਰ ਜਪਣਾ ਹੈ ਨਾ ਦੇਖ ਇੰਨਾ ਕੁ ਇਕਾਗਰ ਆਪਣੇ ਆਪ ਨੂੰ ਕਰ ਲਈ ਕਿ ਜਿਤਨੀ ਇਕਾਗਰਤਾ ਇੱਕ ਤੀਰ ਚਲਾਉਣ ਵਾਲੇ ਵਿੱਚ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕਿ ਦੇਖ ਕਿ ਪਾਪੜੀਆਂ ਪਾਛਾੜ ਬਾਣ ਸਚਾਵਾ ਸਨ ਕਹਿ। ਹੁਣ ਦੋ ਸ਼ਬਦ ਨੇ ਬਾਣ ਸਚਾਵਾ ਸਨ ਕਹਿ, ਇਹ ਪੂਰੀ ਤਰ੍ਹਾਂ ਇਕਾਗਰ ਹੋ ਕੇ ਜਿਵੇਂ ਇੱਕ ਤੀਰ ਅੰਦਾਜ਼ ਤੀਰ ਨੂੰ ਚਲਾਉਣ ਵਾਲਾ ਤੀਰ ਨੂੰ ਸੰਨ ਕੇ ਇਕਾਗਰਤਾ ਆਪਣੇ ਤਨ ਵਿੱਚ ਆਪਣੇ ਖਿਆਲਾਂ ਤੇ ਆਪਣੇ ਸਵਾਸ ਤੇ ਰੱਖਦਾ। ਸੱਜਣਾ ਨਾਮ ਨੂੰ ਜਪਦਿਆਂ ਇੰਨੀ ਇਕਾਗਰਤਾ ਰੱਖੇਗਾ ਤੇ ਤਾਂ ਦੁੱਖਾਂ ਦਾ ਨਾਸ ਹੋਣਾ ਹੈ। ਸਾਹਿਬ ਨੇ ਸ਼ਬਦ ਵਰਤੇ ਕਿ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਨ ਕੇ। ਅਗਲੀ ਤੁਕ ਹੈ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਬਈ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀਵੇ, ਤੇਰੇ ਨੇੜੇ ਦੁੱਖ ਨਹੀਂ ਭੁੱਖੇਗਾ, ਤੂੰ ਇੰਨੀ ਇਕਾਗਰਤਾ ਨਾਲ ਨਾਮ ਜਪ। ਆਓ ਹਜ਼ੂਰ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਕਿ ਚਿੱਤ ਦੇ ਸੰਬੰਧੀ ਪਹਿਲੀ ਮੈਂ ਅਰਜ਼ ਕਰਨੀ ਚਾਹੁੰਦਾ। ਇੱਥੇ ਸ਼ਬਦ ਆਇਆ ਕਿ ਸਰਬ ਸੁੱਖ ਹੋਵੇ, ਰਹਿਤ ਮਰਿਆਦਾ ਵਿੱਚ ਇਹ ਸ਼ਬਦ ਲਿਖੇ ਨੇ। ਇਹਦੇ ਅਰਥ ਵਿਦਵਾਨਾਂ ਗੁਰਮੁਖਾਂ ਨੇ ਦੋ ਕੀਤੇ ਨੇ। ਇੱਕ ਤਾਂ ਅਰਥ ਕੀਤੇ ਨੇ ਇਸ ਸੰਦਰਭ ਵਿੱਚ ਇਸੇ ਪ੍ਰਕਰਨ ਨੂੰ ਮੁੱਖ ਰੱਖ ਕੇ ਕਿ ਜਿਸ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਉਹਨੂੰ ਸਾਰੇ ਸੁੱਖ ਮਿਲ ਜਾਣ, ਤੇ ਦੂਜਾ ਨਾਲ ਇਹ ਕਿਹਾ ਹੈ ਜੇ ਉਹਨੂੰ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋਵੇ ਤੇ ਖਾਲਸਾ ਹੈ ਹੀ ਉਹ ਜਿਹੜਾ ਸੁੱਖ ਸਮੁੱਚੀ ਮਾਨਵਤਾ ਦੇ ਲਈ ਸੁੱਖ ਮੰਗਦਾ ਹੋ। ਸਰਬ ਕਾਲ ਸਰਬ ਥਾਂ ਸਾਰੀ ਮਾਨਵਤਾ ਲਈ ਸੁੱਖ ਮੰਗੇ, ਕਹਿਣ ਲੱਗੇ ਚਿੱਤ ਆਵਣ ਦਾ ਸਦਕਾ ਸਾਰੀਆਂ ਥਾਵਾਂ ਤੇ ਸੁੱਖ ਵਰਤਾ ਦੇ। ਦੇਖੋ ਹਰ ਬੰਦੇ ਦੀ ਭਾਲ ਹੈ ਕਿ ਮੈਨੂੰ ਸੁੱਖ ਮਿਲੇ। ਦੁਨੀਆਂ ਵਿੱਚ ਕੋਈ ਇਨਸਾਨ ਐਸਾ ਨਹੀਂ ਜਿਹੜਾ ਦੁੱਖ ਨੂੰ ਆਵਾਜ਼ਾਂ ਮਾਰੇ, ਪਰ ਉਸ ਕਾਦਰ ਨੇ ਇੱਕ ਨੇਮ ਬਣਾਇਆ ਹੈ ਜਿਸ ਥਾਂ ਤੋਂ ਅਸੀਂ ਸੁੱਖ ਭਾਲਣ ਜਾਂਦੇ ਹਾਂ ਹਕੀਕਤ ਦੇ ਉੱਥੋਂ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰੱਬ ਦੀ ਇੱਕ ਖੇਡ ਹੈ, ਉਹਨੇ ਦੋ ਚੀਜ਼ਾਂ ਬਣਾਈਆਂ। ਜੇ ਮਾਲਕ ਨੇ ਜਨਮ ਬਣਾਇਆ ਹੈ ਨਾ, ਤੇ ਇਹ ਕਦੀ ਨਾ ਭੁੱਲੀਏ ਕਿ ਜਨਮ ਤੋਂ ਪਹਿਲਾਂ ਉਹਨੇ ਮੌਤ ਵਾਲਾ ਦਿਨ ਮੁਕਰਰ ਕੀਤਾ ਹੈ, ਇਸ ਦੇ ਵਿਪਰੀਤ ਵੀ ਉਹਨੇ ਕੁਝ ਬਣਾਇਆ। ਜੇ ਮਾਲਕ ਨੇ ਖਾਸਾ ਬਣਾਇਆ ਹੈ ਤੇ ਦੇਖੋ ਜਿਸ ਜ਼ਬਾਨ ਤੋਂ ਜਿਸ ਮੂੰਹ ਵਿੱਚੋਂ ਬੰਦਾ ਹੱਸਦਾ ਹੈ ਤੇ ਉਸੇ ਮੂੰਹ ਵਿੱਚੋਂ ਧਾਹਾਂ ਮਾਰ ਕੇ ਰੋਂਦਾ ਵੀ ਪਿਆ। ਦੋਨੋਂ ਚੀਜ਼ਾਂ ਸੰਸਾਰ ਵਿੱਚ ਉਹਨੇ ਬਣਾਈਆਂ। ਹੁਣ ਸਰਬ ਸੁੱਖ ਕੀ ਜਿਹਨੂੰ ਖਾਲਸੇ ਨੂੰ ਮਿਲਣਾ ਹੈ, ਜਿਹੜਾ ਮੈਂ ਬੇਨਤੀ ਕਰ ਰਿਹਾ ਜੇ ਜਨਮ ਹੈ ਤੇ ਆਦਮੀ ਦੀ ਮੌਤ ਜ਼ਰੂਰ ਹੈ। ਜੇ ਬੰਦੇ ਕੋਲ ਹਾਸਾ ਹੈ ਤੇ ਉਸੇ ਮੂੰਹ ਵਿੱਚੋਂ ਰੋਣਾ ਵੀ ਹੈ। ਜੇ ਪਰਮਾਤਮਾ ਨੇ ਚਾਨਣ ਪੈਦਾ ਕੀਤਾ ਪ੍ਰਗਾਸ ਹੈ ਤੇ ਕਦੀ ਭੁੱਲੀਏ ਨਾ ਉਸ ਚਾਨਣ ਦੇ ਪਿੱਛੇ ਹਨੇਰਾ ਵੀ ਆਉਣ ਵਾਲਾ ਹੈ। ਦੋਨੋਂ ਚੀਜ਼ਾਂ ਇਕੱਠੀਆਂ, ਜੇ ਸੁੱਖ ਹੈ ਤੇ ਨਾਲ ਦੁੱਖ ਹੈ, ਜੇ ਖੁਸ਼ੀ ਹੈ ਤੇ ਨਾਲ ਗਮੀ ਹੈ, ਜੇ ਲਾਭ ਹੈ ਤੇ ਨਾਲ ਘਾਟਾ ਹੈ, ਜੇ ਅਰੋਗਤਾ ਹੈ ਉਹਦੇ ਨਾਲ ਰੋਗ ਨੇ। ਪਰ ਕੈਸੀ ਤਰਤੀਬ ਬਣਾਈ, ਹਰ ਚੀਜ਼ ਦੇ ਵਿੱਚੋਂ ਦੂਜੀ ਚੀਜ਼ ਦਾ ਜਨਮ ਪਿਆ ਹੁੰਦਾ। ਜੇ ਜਨਮ ਹੋਇਆ ਤੇ ਕੀ ਜਨਮ ਦੇ ਵਿੱਚੋਂ ਮੌਤ ਨਹੀਂ ਪੈਦਾ ਹੁੰਦੀ ਪਈ? ਜੇ ਖਾਸਾ ਬਣਿਆ ਹੈ ਕਿ ਖਾਸੇ ਵਿੱਚੋਂ ਰੋਣਾ ਨਹੀਂ? ਸਤਿਗੁਰੂ ਕਹਿੰਦੇ ਸੱਚ ਜਾਣੀ ਜਿਨ੍ਹਾਂ ਨੂੰ ਤੂੰ ਸੁੱਖ ਕਹਿੰਦਾ ਉਹ ਸੁੱਖ ਨਹੀਂ, ਉਹ ਤੇਰੇ ਦੁੱਖਾਂ ਦੇ ਆਉਣ ਦੀ ਤਿਆਰੀ ਪਈ ਹੁੰਦੀ। ਤਾਂ ਹੀ ਅਸੀਂ ਬਾਣੀ ਵਿੱਚ ਇਹ ਤੁਕ ਪੜ੍ਹਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਕਾਮ ਨਾ ਹੋਈ। ਹੁਣ ਅਸੀਂ ਸੁੱਖ ਕੀ ਭਾਲਦੇ ਹਾਂ? ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਉਸ ਸੁੱਖ ਵਿੱਚੋਂ ਦੁੱਖ ਦਾ ਜਨਮ ਹੁੰਦਾ। ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਸੁੱਖ ਦਾ ਬੜੀ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਨੇ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ। ਖੇਤ ਦਾ ਅਰਥ ਇੱਥੇ ਵੇ ਲਈ, ਕਹਿੰਦੇ ਨੇ ਸੁੱਖ ਦੇ ਲਈ ਬੰਦਾ ਪਤਾ ਨਹੀਂ ਕਿੰਨੇ ਕੁ ਜ਼ਬਰ ਜਾਲਦਾ, ਦੁੱਖ ਪਾਉਂਦਾ। ਸੁੱਖ ਕੇ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਜਣੇ ਖਣੇ ਦੀ ਮੁਠਾਜੀ ਪਿਆ ਕਰਦਾ ਮੇਰੇ ਘਰ ਸੁੱਖ ਆ ਜਾਏ, ਪਰ ਕਹਿਣ ਲੱਗੇ ਹਾਲਤ ਇਹ ਹੋ ਗਈ ਹੈ ਕਿ ਜਿਵੇਂ ਕੁੱਤਾ ਦਰ ਦਰ ਦਾ ਟੁੱਕਰ ਚੁੱਕਣ ਲਈ ਜਾਏ, ਥਾਂ ਥਾਂ ਤੇ ਕੋਈ ਢਿਮਾ ਮਾਰਦਾ, ਕੋਈ ਵੱਟੇ ਮਾਰਦਾ, ਕੋਈ ਸੋਟੇ ਮਾਰਦਾ, ਕੋਈ ਦੁਰਕਾਰਦਾ ਹੈ। ਕਹਿੰਦੇ ਤੇਰੇ ਆ ਸੁੱਖ ਇਸ ਤਰ੍ਹਾਂ ਨੇ ਜਿਵੇਂ ਦਰ ਦਰ ਤੇ ਕੁੱਤਾ ਭਟਕਦਾ ਹੋਵੇ। ਕਿ ਇਹ ਸਰਬ ਸੁੱਖ ਹੈ? ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਨੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰ ਹੈ ਦੁਆਰ, ਸਵਾਨ ਜੋ ਡੋਲਤ, ਮੈਂ ਸੁਧ ਰਾਮ ਭਜਨ ਕੀ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਸ੍ਰੀ ਰਾਗ ਵਿੱਚ। ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਤੁਕ ਆਉਂਦੀ ਹੈ ਕਿ ਸੁੱਖ ਕੋ ਮੰਗੈ ਸਭ ਕੋ, ਸਰਬ ਸੁੱਖ ਹੋਵੇ ਕੀ। ਸਾਰੀ ਦੁਨੀਆਂ ਸੁੱਖ ਮੰਗਦੀ ਹੈ, ਪਰ ਕਦੀ ਕਿਸੇ ਇਨਸਾਨ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਤੇ ਦਾਦਾ ਜੀ ਕਹਿੰਦੇ ਨੇ ਜਿੰਨਾ ਸੁਖੀ ਬੰਦਾ ਦੁਖੀ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਬੜਾ ਸੁਖੀ ਹੈ, ਹਕੀਕਤ ਵਿੱਚ ਉਹਦੇ ਵਰਗਾ ਦੁਖੀ ਕੋਈ ਨਹੀਂ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਪਰ ਕਹਿਣ ਲੱਗੇ ਮਨਮੁੱਖ ਬੂਝ ਨਾ ਹੋਏ। ਮਨਮੁੱਖ ਬੰਦੇ ਨੂੰ ਸਮਝ ਨਹੀਂ, ਉਹ ਸੁੱਖ ਵਿੱਚੋਂ ਦੁੱਖ ਨੂੰ ਮਿਲਦਾ ਪਿਆ। ਬਾਬੇ ਫਰੀਦ ਜੀ ਨੂੰ ਪੜ੍ਹੋ, ਉਹਨਾਂ ਨੇ ਇੱਕ ਸ਼ਲੋਕ ਵਿੱਚ ਦੁਨੀਆਂ ਦੀ ਹਕੀਕਤ ਕਹਿ ਦਿੱਤੀ। ਕਹਿਣ ਲੱਗੇ ਬਸ ਫਰਕ ਇੰਨਾ ਹੋਵੇ ਕਿ ਕਈਆਂ ਵਿਚਾਰਿਆਂ ਦੇ ਦੁੱਖ ਪ੍ਰਗਟ ਹੋ ਜਾਂਦੇ ਨੇ ਤੇ ਕਈ ਅੰਦਰੇ ਅੰਦਰ ਸੜਦੇ ਰਹਿੰਦੇ ਨੇ, ਪਰ ਸਾਰੀ ਦੁਨੀਆਂ ਦੁੱਖਾਂ ਦਾ ਘਾੜੀ ਆ। ਇੱਥੇ ਦੁੱਖ ਦੀਆਂ ਪੰਡਾਂ ਵੱਜੀਆਂ ਪਈਆਂ ਨੇ। ਤੇ ਕਦੀ ਤੱਕੋ, ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਖਰੋਚਣਾ ਹੋਵੇ, ਇੱਕ ਤਰੀਕਾ ਉਹਨੂੰ ਆਪਣਾ ਦੁੱਖ ਸੁਣਾ ਦਿਓ, ਬਸ ਉਹਦੇ ਕੋਲ ਬੈਠੋ, ਜਾ ਕੇ ਆਪਣਾ ਦੁੱਖ ਸੁਣਾਓ। ਇੱਕ ਤੁਹਾਡਾ ਦੁੱਖ ਕਹਿਣ ਦੀ ਦੇਰ ਏ ਦੁੱਖ ਦੇ ਥਾਨ ਖੋਲ ਕੇ ਰੱਖ ਦੇਗਾ, ਫਿਰ ਸਮਝ ਪਏਗੀ ਮਨਾ ਤੂੰ ਕੱਲਾ ਦੁਖੀ ਨੀ, ਜਿਹਨੂੰ ਦੱਸਣ ਆਇਆ ਉਹ ਤੇਰੇ ਤੋਂ ਕਈ ਗੁਣਾ ਵੱਧ ਦੁਖੀ, ਸਾਰਾ ਸੰਸਾਰ ਦੁਖੀ। ਸਾਹਿਬ ਨੇ ਸ਼ਬਦ ਵਰਤੇ ਨੇ, ਗੁਰਮੁਖਾਂ ਨੇ ਜਦੋਂ ਅਰਦਾਸ ਬਣਾਈ ਤੇ ਸ਼ਬਦ ਵਰਤੇ, ਸਰਬ ਸੁਖ ਹੋਵੇ ਮੈਂ ਉਹ ਅਰਜ਼ ਕਰਨੀ ਹੈ। ਪਹਿਲਾਂ ਸਿਰਫ ਬੇਨਤੀ ਕਰ ਰਿਹਾ, ਦੁੱਖ ਇੱਕ ਸਰਬ ਵਿਆਪਕ ਰੋਗ ਹੈ, ਹਰ ਬੰਦਾ ਦੁਖੀ ਹੈ। ਜਿਹਨੂੰ ਤੁਸੀਂ ਪੁੱਛ ਕੇ ਦੇਖੋ ਤੇ ਬਾਬਾ ਜੀ ਨੇ ਉਸ ਦੁੱਖ ਦੀ ਤੁਲਨਾ ਅੱਗ ਨਾਲ ਕੀਤੀ, ਕਹਿੰਦੇ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਅੱਗ ਨਹੀਂ ਬਲਦੀ, ਹਰ ਘਰ ਦੇ ਵਿੱਚ ਅੱਗ ਬਲਦੀ ਪਈ ਹੈ। ਇਹ ਗੱਲ ਵੱਖਰੀ ਕਿ ਅੱਗ ਬਾਲਣ ਦੇ ਤਰੀਕੇ ਵੱਖ ਨੇ, ਕੋਈ ਲੱਕੜਾਂ ਦੀ, ਕੋਈ ਗੋਹੇ ਦੀ, ਕੋਈ ਘਾਹ ਦੀ, ਕੋਈ ਤੰਦਾਂ ਦੀ, ਕੋਈ ਗੈਸ ਦੀ, ਕੋਈ ਕੋਲਿਆਂ ਦੀ ਅੱਗ ਬਾਲਦਾ। ਪਰ ਇਹ ਕਦੀ ਨਾ ਭੁੱਲੀ, ਹਰ ਅਮੀਰ ਤੇ ਹਰ ਗਰੀਬ ਦੇ ਘਰ ਵਿੱਚ ਅੱਗ ਬਲਦੀ ਏ। ਜੇ ਅੱਗ ਸਰਬ ਵਿਆਪਕ ਸਚਾਈ ਏ ਤੇ ਸੱਚ ਜਾਣੀ ਦੁੱਖ ਵੀ ਸਰਬ ਵਿਆਪਕ ਹੈ। ਕਈਆਂ ਦੇ ਪ੍ਰਗਟ ਹੁੰਦੇ ਨੇ, ਕੋਈ ਅੰਦਰੇ ਲੈ ਕੇ ਮਰ ਜਾਂਦੇ ਨੇ, ਪਰ ਦੁਨੀਆਂ ਸਾਰੀ ਦੁਖੀ। ਹਜ਼ੂਰ ਨੇ ਸ਼ਬਦ ਵਰਤੇ ਫਰੀਦਾਂ, ਮੈਂ ਜਾਣਿਆ ਦੁੱਖ ਮੁੱਚ ਕੋ ਤੇ ਅੱਜ ਖਾਲਸੇ ਨੂੰ ਸਰਬ ਸੁਖ ਹੋਵੇ। ਫਰੀਦਾਂ, ਮੈਂ ਜਾਣਿਆ ਦੁੱਖ ਮੁੱਚ ਕੋ ਦੁੱਖ ਸਮਾਇਆ ਜਗ, ਸ਼ਬਦ ਵਰਤਿਆ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹ ਅੱਗ। ਉੱਚਾ ਚੜ੍ਹ ਕੇ ਦਾ ਅਰਥ ਇਹ ਨਹੀਂ ਡਿੱਬੇ ਤੇ ਚੜ੍ਹ ਕੇ, ਉੱਚੇ ਚੜ੍ਹ ਕੇ ਦਾ ਇੱਕ ਵਾਰੀ ਅਰਜ਼ ਕੀਤੇ ਸਨ ਕਿ ਜਦੋਂ ਮੈਂ ਆਤਮਕ ਅਵਸਥਾ ਵਿੱਚ ਉੱਚਾ ਹੋਇਆ ਤੇ ਮੈਨੂੰ ਸਮਝ ਪੈ ਗਈ ਮਨਾ ਤੂੰ ਕਾਹਦਾ ਦੁਖੀ ਹੈ ਤੇ ਸਾਰੀ ਦੁਨੀਆ ਦੁਖੀਆਂ ਦਾ ਕਾਫਲਾ ਹੈ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਬੰਦਾ ਦੁਖੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁੱਖ ਦਾ ਇਲਾਜ ਹੈ, ਉਹ ਕੀ ਇਲਾਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਪ੍ਰਮਾਣ ਦੇਵੇ ਨੇ ਕਿ ਜਦੋਂ ਪਰਮਾਤਮਾ ਚੇਤੇ ਆ ਜਾਏ ਸਰਬ ਸੁੱਖ ਕੀ ਨੇ। ਜੇ ਇਕੱਲਾ ਸੁੱਖ ਸ਼ਬਦ ਵਰਤਿਆ ਹੁੰਦਾ ਤੇ ਅਸੀਂ ਉਦਾਹਰਣ ਦੇ ਦਿੰਦੇ ਲਓ ਜੀ ਆਤਮਕ ਸੁੱਖ, ਉੱਥੇ ਸ਼ਬਦ ਆਇਆ ਸਰਬ ਸੁੱਖ। ਹੁਣ ਸਰਬ ਸ਼ਬਦ ਇੰਨਾ ਵੱਡਾ ਹੈ, ਇਹਦੇ ਅਰਥ ਕਰਾਂਗੇ ਸਾਰੇ ਸੁੱਖ ਵਿੱਚ ਆ ਜਾਂਦੇ। ਇਹਦੇ ਅਰਥ ਲੱਭਣ ਲਈ ਰਾਮਕਲੀ ਰਾਗ ਵਿੱਚ ਹਜ਼ੂਰ ਦੀ ਵਾਰ ਦੀ ਇੱਕ ਪੌੜੀ ਤੇ ਕੈਸੇ ਕਮਾਲ ਦੇ ਬਚਨ ਕੀਤੇ, ਉਸ ਪੌੜੀ ਦੀ ਹਰ ਤੁਕ ਵਿੱਚ ਸ਼ਬਦ ਹੀ ਇਹ ਕਿ ਚਿੱਤ ਆਵੇ ਤਾਂ। ਦੇਖੋ ਕਿਹੜੇ ਕਿਹੜੇ ਸਰਬ ਸੁੱਖ ਨੇ ਜੀ। ਪਹਿਲਾਂ ਉਹਨਾਂ ਨੇ ਬਚਨ ਵਰਤਿਆ, ਕਹਿਣ ਲੱਗੇ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ, ਸਰਬ ਸੁੱਖ ਹੋਵੇ। ਪਰ ਜਿਹਨੂੰ ਤੂੰ ਚੇਤੇ ਵਿੱਚ ਆਏਗਾ, ਜਿਹਦੀ ਯਾਦ ਵਿੱਚ ਤੂੰ ਹੋਵੇਗਾ, ਪਹਿਲਾ ਸ਼ਬਦ ਵਰਤਿਆ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ। ਇਸ ਪੌੜੀ ਦੇ ਆਧਾਰਿਤ ਅਸੀਂ ਅਰਥ ਕਰਾਂਗੇ ਸਰਬ ਸੁੱਖ ਹੋਵੇ। ਕਹਿਣ ਲੱਗੇ ਜਿਸ ਨੂੰ ਤੂੰ ਚੇਤੇ ਆ ਜਾਏ ਉਹਨੂੰ ਸਦਾ ਲਈ ਸੁੱਖ ਰਹਿੰਦਾ ਹੈ। ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਕੋਈ ਭੀੜਾ ਆ ਬਣੇ ਉਹ ਕਦੀ ਦੁਖੀ ਨਹੀਂ ਹੁੰਦਾ। ਮੈਂ ਕਹਿੰਦਾ ਕਿਹੋ ਜੀ ਪਰਮ ਅਵਸਥਾ ਹੋਵੇਗੀ ਖਾਲਸੇ ਦੀ, ਜਿਹਨੂੰ ਸਰਬ ਸੁੱਖ ਮਿਲ ਗਏ। ਪਰ ਮਿਲੇ ਚਿੱਤ ਆਉਣ ਵਿੱਚੋਂ ਵਾਹਿਗੁਰੂ ਚੇਤੇ ਆਏ ਤੇ ਵਿੱਚੋਂ ਸੁੱਖ ਮਿਲੇ। ਹੁਣ ਸਦਾ ਸੁੱਖ ਦੇ ਅਰਥ ਕੀ ਨੇ? ਦੇਖੋ ਮੈਂ ਬੇਨਤੀ ਕਰਨੀ ਹੈ, ਸਰਬ ਸ਼ਬਦ ਸਿਰਫ ਚੇਤੀ ਰੱਖਣੇ, ਕਿਉਂਕਿ ਅੱਜ ਨਿਯਮ ਕੁਦਰਤੀ ਤੌਰ ਤੇ ਕੀਰਤਨ ਦਾ ਪ੍ਰਕਰਨ ਵੀ ਚਿੱਤ ਸੀ, ਕੱਲ ਵੀ ਚਿੱਤ, ਅੱਜ ਵੀ ਚਿੱਤ। ਸ੍ਰੀ ਰਾਗ ਵਿੱਚ ਹਜ਼ੂਰ ਦਾ ਇੱਕ ਸ਼ਬਦ ਹੈ, ਇਸ ਪੌੜੀ ਦੇ ਅਰਥਾਂ ਤੋਂ ਦੂਰ ਨਾ ਜਾਇਓ, ਅਸੀਂ ਪਰਤ ਕੇ ਫਿਰ ਇਸ ਵਿਸ਼ੇ ਤੇ ਆਉਣਾ। ਉਹਦੇ ਵਿੱਚ ਹਜ਼ੂਰ ਨੇ ਚਾਰ ਤਰ੍ਹਾਂ ਦੇ ਬਹੁਤ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ। ਚਾਰ ਬੰਦ ਨੇ, ਚਾਰ ਪਦੇ ਨੇ ਤੇ ਚਾਰਾਂ ਵਿੱਚ ਜਦੋਂ ਉਹਨਾਂ ਦੁੱਖਾਂ ਨੂੰ ਬੋਲਨੇ ਆ ਤੇ ਇੰਜ ਲੱਗਦਾ ਜਿਵੇਂ ਇਹ ਗੁਰੂ ਅਰਜਨ ਸਾਹਿਬ ਨੇ ਮੇਰੇ ਘਰ ਦੀ ਕਹਾਣੀ ਲਿਖੀ ਹੋਵੇ, ਜਿਵੇਂ ਮੇਰੇ ਨਾਲ ਵਾਪਰਦੀ ਹੋਵੇ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉੱਤੇ ਪਹਿਲਾ ਸ਼ਬਦ ਵਰਤਿਆ, ਕਹਿਣ ਲੱਗੇ ਪਹਿਲਾ ਦੁੱਖ ਬੰਦੇ ਨੂੰ ਇਹ ਵੇ ਕਿ ਕਈ ਵਾਰੀ ਕੋਈ ਈਰਖਾ ਰੱਖ ਕੇ, ਦਵੈਸ਼ ਰੱਖ ਕੇ, ਅੰਦਰ ਦੀ ਤਾਤ ਪਰਾਈ ਰੱਖ ਕੇ ਬੰਦੇ ਨੂੰ ਖਤਮ ਕਰਨ ਲਈ ਤੁਰਦਾ ਹੈ, ਤੁਰਦਾ ਹੈ। ਕਹਿੰਦੇ ਉਸ ਵੇਲੇ ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ, ਦੁਸ਼ਮਣ ਨੇ ਆ ਘੇਰਿਆ, ਸ਼ਬਦ ਚਿੱਤ ਵੱਲ ਧਿਆਨ ਦਿਆ ਜੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਬੰਦੇ ਨੂੰ ਦੁਸ਼ਮਣਾਂ ਨੇ ਘੇਰ ਲਏ ਤੇ ਜਿਹੜੇ ਆਪਣੇ ਸਨ ਉਹ ਇੱਕੋ ਦਮ ਪਿੱਛ ਕਰਕੇ ਚਲੇ ਗਏ, ਕੋਈ ਨੇੜੇ ਨਹੀਂ ਝੁਕਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਮੈਂ ਆਨ ਬਹੁਤ ਮਿਲ ਬੈਠਕ ਰਹਿਤ ਚਉ ਦਿਸ਼ ਘੇਰੈ, ਬਿਪਤ ਪਰੀ ਸਭੀ ਸੰਗ ਛਾਟਤ ਕੋਉ ਨਾ ਆਵਤ ਨੇੜੇ। ਇਹ ਵੀ ਤੇ ਇੱਕ ਦੁੱਖ ਹੈ ਨਾ ਕਿ ਮੁਸੀਬਤ ਆ ਬਣੇ ਤੇ ਕੋਈ ਨੇੜੇ ਨਾ ਆਵੇ। ਹੁਣ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ, अपने भी खेड़ा छड़ा के भी चार दिन दे तो दूर रहो, एदी खातर साधी चमड़ी ना किते इन दुख मिले। सब केंद्र ने अपने चले गए, दुश्मन ने चार चपेरे घेर लिया, ते जदो फिर चार चपेरे फिरिया कोई भी आसरा ना रहा। फिर मन भी चाया मना कि तेरे गुरु ने अरदास विच एक गल कही सी गुरु पंथ ने कि चित आवण का सदका सर्व सुख हो गए। देख जे किते तू इस वेले कोई तेरा नहीं, वाहगुरु नू चेते कर लै, हो सकदा दुश्मना तो भी तेनू बचा दे। सर्व सुखी उते हजूर ने शब्द वरते ने, ते अखीर ते संपूर्णता उह चित ते कर दे। ये शब्द आरंभ हुंदा है कि जां को मुश्किल अत बने जिहदे ते अत दी मुसीबत आ बने। अत दा मतलब ये वी जिहदा होर कोई इलाज ही नहीं, कोई राह नहीं, कोई बचा नहीं। जां को मुश्किल अत बने ढोई कोई ना दे, लागू होए दुश्मना साथ पे पज खले। सबो भजै आसरा चूकै सब असराओ, हुण अगली तो के चित आवे। ध्यान दिया जे, देखो सी पढ़ रहे हैं कि चित आवण का सदका सर्व सुख होवे। सबो भजै आसरा चूकै सब असराओ, चित आवे ओस। इथे ओस नहीं, कदी पढ़ियो वो खुला है, चित आवे ओस पार ब्रह्म। कहन लगे फिर होवेगा कि लगे ना तत्ती वाओ सजना, जे तू चित रब नू करें ते जिहड़ा दुश्मन का दुख है ना वह गुरु चेते आ जाए ते तेनू तत्ती वाह भी नहीं लगे। अंदर दा इन्ना सुख है जदों सारे छड़ जान तेरे अंदर नू सुख है। देखो गुरु के सिखो, गुरु कलगीधर सच्चे पातशाह मेरे मेहरां दे दाए दाते। एक दिन जदों उहना दे तवारीख उहना दे इतिहास नू पढ़ना, ते मैं अक्सर बेनती करना हुना जदों दिसंबर दा महीना आंदा 10 दिसंबर तो लैके 28-29 दिसंबर तक, इंज लगदा भी जिवें सिख दिन रात गुरु कलगीधर जी दे चरण पकड़ के बैराग विच शुक्र करी जे दाता तेरा सानी दुनिया ते कोई नहीं। तुसी पुछोगे क्यों, ते मैं अक्सर बेनती करना साहब जी इन्हां दिनां विच असी रजाइयां दा निक मानने आं, निक मान के भी सानू तेरी याद नहीं आउंदी पई। इन्हां दिनां विच तेरे लाल तेरियां अखां सामने शहीद होए, इन्हां दिनां विच तेरे दो पुत्रां नू कोह के शहीद कीता सरहंद दीआं नीआं विच, इन्हां दिनां विच बुढ़ी मां उन्हें शहादत दा जाम पीता, सिख रजाई विच बैठा भी इन्हां दिनां विच तेरे ते तर्क करन तुर पैंदा है। मैं कहना सतगुरु तू ता इन्हां दिनां विच माछी वाड़े दे जंगलां विच पै के भी दस दिता जे रब चेते आवे ते सारे सोखी पले हुंदे। चित आवण का सदका सर्व सुख होवे, ते पहली तो करन कर रहा वा इह शब्द है, जाको मुश्किल अत बने ढोई कोई ना दे, लाकू होए दुश्मना साथ ते भज खले, सबो भजै आसरा चूकै सब असराओ, चित आवे ओस पार ब्रह्म। ते कहन लगे लगै ना तत्ती वाह। हुण तको गुरु कलगीधर जी दे नेड़े कौन है? हकीकत है कि मसंद आनंदपुर साहब दी धरती तो भजे ने, दुनी चंद वर्गे चले गए, घेरे पै वड्डे वड्डे सिदक वाले भी अंदरों खिड़ गए। अज कोई चीज कोल नहीं, मैं इतिहास विचों नहीं सिर्फ गुरु की बाणी विचों अर्ज करनी चाहना कि चित आवण का सदका सर्व सुख होवेगी। हुण अज कोई चीज कोल नहीं, माछी वाड़े दा ओ जंगल है, पोह दी ककरीली रात है, टिंड दा सराहना करके कलगी वाला माही पे है, ते उत्थे जदों रात नूं टिम चमाउंदे तारे ने सीने नाल अपनी तेग नूं लाया, ते उस मालक दी याद भी जुड़िया, औरंगजेब नूं चिट्ठी लिखदिया जफरनामा उहदे विच उहनां ने गल कही कि असल विच अंदर दा सुख की है जिहनूं रब चेते आ जाए। एक शेर है मेरे हजूर दा, कह लगे ना साजो ना बाजो ना फौजो ना फर्श, देखो अंदर दा सुखी चित आवण का सदका सर्व सुख होवे। कहिंदे अज मेरे कोल कोई साजो समान नहीं, अज मेरे कोल कोई बाज नहीं, कोई घोड़े नहीं, कोई सिख नहीं, ते सच जानी जेड़े सोहणे महलां विच रह के कीमती सेज ते विश्राम करदे सन अज सेज दी थां ते सथरां ते चौंकड़ा मारी बैठे। चित आवण का सदका सर्व सुख होवे, ना खाजो ना बाजो ना फौजो ना फर्श, पर एक गल कदी ना भुली ਕਿ ਮੈਨੂੰ ਮਹੱਲਾ ਵਿੱਚ ਤੇ ਸੋਹਣੀ ਸੇਜ ਵਿੱਚ ਵੀ ਯਾਰੜਾ ਭੁੱਲਿਆ ਨਹੀਂ ਤੇ ਅੱਜ ਭਾਵੇਂ ਮਾਛੀਵਾੜੇ ਦਾ ਸੱਤਰ ਹੈ, ਕਕਰੀਲੀ ਰਾਤ ਹੈ, ਸਵਾ ਮੇਰੀਆਂ ਹੱਡੀਆਂ ਨੂੰ ਭਾਵੇਂ ਚੀਰ ਕੇ ਲੰਘਦੀ ਹੋਵੇ, ਮੈਂ ਕੰਡਿਆਂ ਤੇ ਬੈਠ ਕੇ ਟਿੰਡ ਦਾ ਸਰਾਣਾ ਕਰਕੇ ਰੱਬ ਦਾ ਸ਼ੁਕਰ ਪਿਆ ਕਰਨਾ। ਸਭ ਕੁਝ ਨਾ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਇੱਕ ਅੰਦਰ ਦਾ ਸੁੱਖ ਹੈ, ਇਹਦੇ ਕਿ ਸਰਬ ਸੁੱਖ ਹੋਵੇ। ਇਹਦਾ ਅਰਥ ਇਹ ਨਹੀਂ ਕਿ ਕੇਵਲ ਦੁਨੀਆਂ ਦੇ ਸੁੱਖ, ਉਹ ਮੈਂ ਅੱਗੇ ਅਰਥ ਕਰਨੀ ਹੈ ਕਿ ਬਾਣੀ ਵਿੱਚ ਉਹ ਵੀ ਮਿਲਦੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹਜ਼ੂਰ ਨੇ ਸ਼ਬਦ ਵਰਤੇ, ਨਾ ਖਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਹੁਣ ਅਰਸ਼ ਦਾ ਅਰਥ ਕਰਾਂਗੇ ਕਿ ਰੱਬ ਦੇ ਘਰ ਦਾ ਮੇਰੇ ਕੋਲ ਸੱਚ ਖੰਡ ਦਾ ਸੁੱਖ ਹੈ। ਜਿਹਦੇ ਕੋਲ ਅੰਦਰ ਦਾ ਸੁੱਖ ਹੋਵੇ ਉਹਦੇ ਲਈ ਸਫ਼ਰ ਵੀ ਕੁਝ ਨਹੀਂ ਤੇ ਉਹਦੇ ਲਈ ਸੋਹਣੀ ਸੇਜ ਵੀ ਕੁਝ ਨਹੀਂ, ਦੋਨੋਂ ਇੱਕੋ ਬਰਾਬਰ। ਉਸ ਧਰਤੀ ਤੇ ਬੈਠ ਕੇ ਯਾਰੜੇ ਨੂੰ ਮੁਖਾਤਬ ਕਰਕੇ ਸ਼ਬਦ ਕਹਿ ਸਨ ਕਿ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣ ਮੇਰੇ ਅੰਦਰ ਦਾ ਸੁੱਖ। ਸਾਰੇ ਇਸ ਖਿਆਲ ਵਿੱਚ ਹਜ਼ੂਰ ਨੇ ਬਿਲਕੁਲ ਵੀ ਉਲਾਮਾ ਨਹੀਂ ਦਿੱਤਾ। ਅਸੀਂ ਇਸ ਗੱਲ ਨੂੰ ਸਹਿਬ ਧੰਨ ਗੁਰੂ ਕਲਗੀਧਰ ਜੀ ਦੇ ਇਸ ਬਚਨ ਨੂੰ ਸਮਝੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਲਓ ਬਾਣੀ ਮੁਤਾਬਕ, ਤੇ ਮੈਂ ਸਟੋਕ ਨੇ ਇਹਦੇ ਸੰਬੰਧੀ ਅਰਜ਼ ਵੀ ਕਰਕੇ ਆਇਆ ਸਾਂ, 12 ਮਾਹ ਦਾ ਪਹਿਲਾ ਪਦਾ ਪੜ੍ਹ ਲਓ ਤੇ ਇਹਦੇ ਅਰਥ ਕਰਨੇ ਬੜੇ ਸੁਖੈਣ ਹੋ ਜਾਣਗੇ। ਜਿੱਤ ਕਰ ਹਰ ਕੰਤ ਨਾ ਪ੍ਰਗਟੀ, ਭੱਥ ਨਗਰ ਸੇ ਗ੍ਰਾਮ। ਕਹਿਣ ਲੱਗੇ ਉਹ ਖੇੜੇ ਦੀ ਭੱਥ ਨੇ ਜਿੱਥੇ ਸਾਈਂ ਦੀ ਜਾਤ ਨਹੀਂ, ਤੇ ਉੱਥੇ ਬੜੇ ਬਚਨ ਵਰਤੇ ਨੇ, ਸਰਬ ਸ਼ਿੰਗਾਰ ਕੰਬੋਲ ਰਸ ਸਣ ਦੇਗੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖਾਉਣੀਆਂ ਮੀਤ ਸੱਜਣ ਸਭ ਜਾਣ। ਜੇ ਤੂੰ ਚੇਤੇ ਨਹੀਂ ਦਾਤਾ ਮਿੱਤਰ ਵੀ ਜਮਦੂਤ ਦਿਸਦੇ ਪਏ, ਜੇ ਤੂੰ ਚੇਤੇ ਵੇ ਫਿਰ ਸ਼ਬਦ ਵਰਤੇ ਸਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਦੇਖੋ ਅੰਦਰ ਦਾ ਸੁੱਖ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਦ ਪਿੰਡ ਰੋਗ ਰਜਾਈਆਂ ਦੇ ਓਡਣ, ਨਾਗ ਦਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਦਰ ਪਿਆਲਾ, ਬੇਗਤ ਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣ। ਸ਼ਬਦ ਵਰਤ ਰਿਹਾ ਵਾ ਕਿ ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਦੁਸ਼ਮਣ ਵਿੱਚ ਘਿਰਿਆ ਹੋਇਆ ਵੀ ਉਹਦੇ ਅੰਦਰ ਦੇ ਸੁੱਖ ਨੂੰ, ਅੰਦਰ ਦੇ ਆਨੰਦ ਨੂੰ ਕੋਈ ਖੋ ਨਹੀਂ ਸਕਦਾ। ਸ਼ਬਦ ਚਿੱਤ ਵੱਲ ਆਇਆ ਜੇ, ਤੇ ਪ੍ਰਮਾਣ ਮੈਂ ਆਰੰਭ ਕੀਤਾ ਕਿ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ। ਕਿਹੜੇ ਸੁੱਖ ਨੇ? ਤੇ ਦੂਜਾ ਉਹਤੇ ਹਜ਼ੂਰ ਨੇ, ਗੁਰੂ ਅਰਜਨ ਦੇਵ ਨੇ ਪ੍ਰਮਾਣ ਦਿੱਤਾ, ਪਹਿਲਾ ਦਿੱਤਾ ਕਿ ਬੰਦੇ ਦੇ ਅੰਦਰ ਸਾਰੇ ਮਿੱਤਰ ਦੋਸਤ ਛੱਡ ਜਾਣ, ਦੁਸ਼ਮਣ ਘੇਰ ਲੈ ਤੇ ਰੱਬ ਚੇਤੇ ਆ ਜਾ, ਤੱਤੀ ਵਾਹ ਨਹੀਂ ਲੱਗਦੀ। ਦੂਜਾ ਪ੍ਰਮਾਣ ਦਿੱਤੋ ਨੇ, ਕਹਿਣ ਲੱਗੇ ਹੋ ਸਕਦਾ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਬਿਲਕੁਲ ਅਰੋਗ ਰਹਿੰਦਾ, ਦੁਸ਼ਮਣ ਘੇਰ ਲੈਣ ਤੇ ਬੰਦਾ ਘਬਰਾ ਜਾਂਦਾ, ਕਈ ਵਾਰੀ ਦੁਸ਼ਮਣ ਵੀ ਘੇਰੇ ਨਾ। ਹਜ਼ੂਰ ਕਹਿੰਦੇ ਨੇ ਕਿਸੇ ਬੰਦੇ ਦੇ ਤਨ ਨੂੰ ਰੋਗ ਲੱਗ ਜਾਏ, ਮੰਨ ਲਓ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਏ, ਕਮਜ਼ੋਰੀ ਇਸ ਕਰਕੇ ਆ ਜਾਏ ਕਿ ਉਹਦੇ ਪੱਲੇ ਨਾ ਤਾਂ ਤਨ ਵਿੱਚ ਪਾਉਣ ਵਾਸਤੇ ਭੋਜਨ ਹੋਵੇ, ਨਾ ਤਨ ਨੂੰ ਢੱਕਣ ਵਾਸਤੇ ਉਹਦੇ ਕੋਲ ਕੱਪੜਾ ਹੋਵੇ, ਇੱਕ ਦਮੜਾ ਵੀ ਕੋਲ ਨਾ ਹੋਵੇ। ਤੇ ਜਿਨ੍ਹਾਂ ਨੂੰ ਆਪਣੇ ਕਹਿੰਦੇ ਹਾਂ ਉਹ ਵੀ ਕਹਿ ਦੇਣ ਕਰਮਾਂ ਦਾ ਭੋਗਦਾ ਪਿਆ, ਦੁੱਖ ਇਹਦੇ ਕਰਮਾਂ ਵਿੱਚ ਲਿਖਿਆ, ਅਸੀਂ ਕੀ ਇਹਦਾ ਭਲਾ ਕਰ ਸਕਦੇ ਹਾਂ? ਕਹਿਣ ਲੱਗੇ ਜੇ ਇੰਨੇ ਦੁੱਖ ਵਿੱਚ ਤੂੰ ਫਸ ਗਏ, ਪੱਲੇ ਇੱਕ ਦਮੜੀ ਨਾ ਹੋਵੇ, ਵਾਹਿਗੁਰੂ ਨੂੰ ਚਿੱਤ ਵਿੱਚ ਲਿਆਈ, ਸੱਚ ਜਾਣੀ ਦੁਨੀਆ ਧੱਕੇ ਮਾਰਦੀ ਹੈ, ਜੇ ਵਾਹਿਗੁਰੂ ਚਿੱਤ ਆ ਜਾਏ ਤੂੰ ਬਾਦਸ਼ਾਹ ਵੀ ਬਣ ਸਕਣਾ। ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਉਹਦੇ ਸ਼ਬਦ ਚਿੱਤ ਵਰਤੇ। ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਇੱਥੇ ਪੀਰ ਦਾ ਅਰਥ ਪੀੜ, ਪੀਰ ਦਾ ਅਰਥ ਦੂਜਾ ਪੀਰ ਨਹੀਂ। ਆ ਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ ਪੂਜ ਲੱਗਾ ਪੀਰ ਆਖੀਏ, ਇੱਥੇ ਪੀਰ ਦਾ ਅਰਥ ਆਤਮਕ ਦਰਜੇ ਤੇ ਪਹੁੰਚਿਆ ਹੋਇਆ ਫਕੀਰ ਨਹੀਂ, ਸੰਤ ਨਹੀਂ, ਇੱਥੇ ਪੀਰ ਦਾ ਅਰਥ ਕਰਾਂਗੇ ਪੀੜਾ। ਹਜ਼ੂਰ ਨੇ ਸ਼ਬਦ ਵਰਤੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ। ਹੁਣ ਅਗਲੀ ਤੋਂ ਫਿਰ ਚੇਤੇ, ਚੇਤਾਵਣ ਕਾ ਸਦਕਾ ਹੈ ਨਾ, ਨਹਿ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਤਲ ਹੋਵੇ ਰਾਜ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਦੋਂ ਉਹਨੂੰ ਪਰਮਾਤਮਾ ਚੇਤੇ ਆ ਗਿਆ, ਮੰਨ ਲਓ ਉਹਦੇ ਕੋਲ ਬਾਦਸ਼ਾਹ ਆ ਗਈ ਤੇ ਸੱਚ ਜਾਣੂ, ਜਦੋਂ ਚਿੱਤ ਵਿੱਚੋਂ ਪਰਮਾਤਮਾ ਵਿਸਰ ਜਾਏ, ਹਕੀਕਤ ਵਿੱਚ ਦੁਨੀਆਂ ਦੇ ਸੁੱਖ ਹੁੰਦਿਆਂ ਵੀ ਬੰਦਾ ਦੁਖੀ ਰਹਿੰਦਾ, ਚਿੱਤ ਵਿੱਚੋਂ ਸਾਈਂ ਦੀ ਯਾਦ ਭੁੱਲ ਜਾਏ, ਇਹ ਤੋਂ ਵੱਡਾ ਦੁਖੀ। ਹਜ਼ੂਰ ਕਿਰਪਾਲੂ ਜੀ ਨੇ ਜੈਤਸਰੀ ਕੀ ਵਾਰ ਵਿੱਚ ਇੱਕ ਪੌੜੀ ਵਿੱਚ ਰਹਿਮਤ ਕੀਤੀ, ਕਹਿੰਦੇ ਜੇ ਬੰਦੇ ਕੋਲ ਦੁਨੀਆਂ ਦੇ ਸਾਰੇ ਸੁੱਖ ਹੋਣ ਦੁਨਿਆਵੀ ਤੇ ਰੱਬ ਦੀ ਯਾਦ ਨਹੀਂ ਨਾ, ਕਹਿੰਦੇ ਨੇ ਉਸ ਬੰਦੇ ਨਾਲੋਂ ਵੱਧ ਦੁਨੀਆਂ ਤੇ ਦੁਖੀ ਕੋਈ। ਕਿਰਪਾਲੂ ਦਾਤਾਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਆਉਂਦਾ, ਕਹਿੰਦੇ ਨੇ ਉਸ ਬੰਦੇ ਲਈ ਸੌਣ ਲਈ ਸੇਜ ਵੀ ਚੰਗੀ ਹੋਵੇ, ਉਹਦੇ ਲਈ ਖਾਣ ਲਈ ਪਦਾਰਥ ਵੀ ਚੰਗੇ ਹੋਣ, ਲੋਕ ਉਹਦਾ ਸਮਾਜ ਵਿੱਚ ਇੱਜ਼ਤ ਮਾਣ ਵੀ ਕਰਨ। ਤੇ ਦਾਤਾਰ ਕਹਿੰਦੇ ਨੇ ਸੱਚ ਪੁੱਛੀ, ਜੇ ਸਭ ਕੁਝ ਭੋਗਣ ਤੋਂ ਬਾਅਦ ਰੱਬ ਚੇਤੇ ਨਹੀਂ ਨਾ, ਉਹ ਇਸ ਗੰਦਗੀ ਦਾ ਕੀੜਾ ਸੱਚ ਜਾਣੀ, ਉਹਦੇ ਤੋਂ ਵੱਧ ਦੁਨੀਆਂ ਵਿੱਚ ਦੁਖੀ ਕੋਈ। ਰੱਬ ਦਾ ਭੁੱਲ ਜਾਣਾ ਇਹ ਤੋਂ ਵੱਡਾ ਦੁੱਖ ਕੋਈ ਨਹੀਂ, ਸਾਈਂ ਦਾ ਚੇਤੇ ਆ ਜਾਣਾ ਇਹ ਤੋਂ ਵੱਡਾ ਸੁੱਖ ਕੋਈ ਨਹੀਂ। ਹਜ਼ੂਰ ਨੇ ਉੱਤੇ ਸੁੱਖ ਸ਼ਬਦ ਤੋਂ ਸ਼ੁਰੂ ਕੀਤਾ ਹੈ, ਕਹਿਣ ਲੱਗੇ ਸੁੰਦਰ ਸੇਜ ਅਨੇਕ ਸੁੱਖ ਰੱਬ ਭੋਗਣ ਪੂਰੇ। ਹੁਣ ਅਨੇਕ ਸੁੱਖ ਤੇ ਸਰਬ ਸੁੱਖ, ਹੁਣ ਕਹਾਂਗੇ ਅਨੇਕ ਸੁੱਖ ਜਿਹਦੇ ਕੋਲ ਨੇ ਕਿ ਉਹ ਸੁਖੀ ਨਹੀਂ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇਹ ਉਹ ਸੁੱਖ ਨੇ ਜਦੋਂ ਚਿੱਤ ਵਿੱਚੋਂ ਰੱਬ ਭੁੱਲ ਜਾਂਦਾ। ਸੁੰਦਰ ਸੇਜ ਅਨੇਕ ਸੁੱਖ ਰੱਬ ਭੋਗਣ ਪੂਰੇ, ਗ੍ਰਹਿ ਸੋਇਣ ਘਰ ਸੋਨੇ ਦਾ ਬਣਿਆ, ਉਹਦੇ ਘਰ ਵਿੱਚ ਚੰਦਨ ਦਾ ਲੇਪਣ ਹੋਇਆ, ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਫਿਰ ਉਹਦੇ ਕੋਲ ਸੁੱਖ ਨੇ, ਮਨ ਇੱਛੇ ਸੁੱਖ ਨੇ। ਪਰ ਚੇਤੇ ਰੱਖਿਓ ਸਰਬ ਸੁੱਖ ਨਹੀਂ ਜਿਹੜਾ ਅਰਦਾਸ ਵਾਲਾ ਹੈ ਸ਼ਬਦ ਵਰਤੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾ ਹੈ ਵਿਸੂਰੇ। ਤੇ ਅਗਲਾ ਬਚਨ ਵਰਤਿਆ, ਕਹਿਣ ਲੱਗੇ ਚੇਤੇ ਰੱਖੀ ਕਿ ਸੋ ਪ੍ਰਭ ਚੇਤ ਨਾ ਆਵਈ, ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ। ਸਰਬ ਸੁੱਖ ਕੇਵਲ ਪਰਮਾਤਮਾ ਦੇ ਚੇਤੇ ਆਉਣ ਵਿੱਚ ਨੇ। ਸਾਹਿਬ ਸ਼ਬਦ ਵਰਦੇ ਨੇ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਤੇ ਬੇਨਤੀ ਮੈਂ ਕਰ ਰਿਹਾ ਸਾਂ, ਜਦੋਂ ਪਰਮਾਤਮਾ ਚਿੱਤ ਵਿੱਚੋਂ ਵਿਸਰ ਜਾਏ ਸੱਚ ਜਾਣੋ ਉਦੋਂ ਦੁੱਖ ਦੀ ਆਮਦ ਹੁੰਦੀ ਹੈ। ਤੇ ਜਦੋਂ ਪਰਮਾਤਮਾ ਚੇਤੇ ਹੋਵੇ ਭਾਵੇਂ ਬੰਦੇ ਨੂੰ ਸਰੀਰਕ ਦੁੱਖ ਹੋਣ। ਮੈਂ ਕਹਿੰਦਾ ਗੁਰੂ ਇਤਿਹਾਸ ਗੁਰਬਾਣੀ ਨੂੰ ਪੜ੍ਹੋ, ਸਰੀਰਕ ਦੁੱਖ ਆਏ ਜੇ ਸਾਈਂ ਚੇਤੇ ਸੀ ਕਹਿੰਦਾ ਸੀ ਏਦੋਂ ਵੱਡਾ ਸੁਖੀ ਕੋਈ, ਸਾਰਾ ਸੁਖੀ ਇਹਦੇ ਵਿੱਚ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕੇਵਲ ਕਿਹਾ ਨਹੀਂ, ਭਾਈ ਗੁਰਦਾਸ ਨੇ ਇੱਕ ਪੌੜੀ ਚੁਣੀ, ਭਾਵਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸੰਬੰਧੀ ਬਹੁਤ ਕੁਛ ਲਿਖਿਆ, ਪਰ ਇੱਕ ਪੌੜੀ ਜਦੋਂ ਪੜ੍ਹਨੇ ਆ ਨਾ ਉਹਦੇ ਵਿੱਚ ਉਹਨਾਂ ਨੇ ਦੋ ਕੁ ਵਾਰੀ ਸੁੱਖ ਦਾ ਸ਼ਬਦ ਜਿਹੜਾ ਇਹਨੂੰ ਵਰਤੇ ਕਿ ਚਿੱਤ ਆਵਣ ਦਾ ਸਦਕਾ ਸਰਬ ਸੁਖੀ। ਭਾਈ ਗੁਰਦਾਸ ਜੀ ਦੇ ਬਚਨ ਨੇ ਇਸ ਪੌੜੀ ਦੀ ਸੰਪੂਰਨਤਾ ਹੁੰਦੀ ਹੈ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰਮੁਖ ਸੁਖ ਫਲ ਪਿਰਮ ਰਸ, ਹੁਣ ਉੱਥੇ ਸੁਖ ਫਲ ਸ਼ਬਦ ਵਰਤੇ ਉਹ ਕਿਹੜਾ ਸੁਖ ਹੈ ਜੀ? ਉੱਥੇ ਫਿਰ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਪਹਿਲਾ ਬਚਨ ਕੀਤਾ ਗੁਰੂ ਅਰਜੁਨ ਦੇਵ ਅੱਜ ਤੱਤੀ ਤਵੀ ਤੇ ਬੈਠੇ ਨੇ, ਮੈਂ ਇਸ ਕਰਕੇ ਥੋੜਾ ਜਿਹਾ ਚੂਕ ਮਾਤਰ ਸਾਖੀ ਟੱਚ ਕਰਨਾ ਹੁੰਦਾ, ਕਿਉਂਕਿ ਸਮਝ ਪੈਦਾ ਕਿ ਕੇਵਲ ਇਹ ਜ਼ਬਾਨੀ ਕਲਾਮੀ ਫਲਸਫਾ ਨਹੀਂ ਜੋ ਕਿਹਾ, ਇਹਨੂੰ ਜ਼ਿੰਦਗੀ ਵਿੱਚ ਕਮਾ ਕੇ ਵੀ ਦੱਸਿਆ ਹੋਇਆ। ਜੇ ਕਿਹਾ ਹੈ ਨਾ ਕਿ ਤਨ ਮਨ ਕਾਤ ਕਾਲ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇ ਫਿਰ ਤੱਤੀ ਤਵੀ ਤੇ ਬਹਿ ਕੇ ਵੀ ਦੱਸਿਆ ਇਸ ਤਰ੍ਹਾਂ ਜਲਾਈ। ਜੇ ਕਿਹਾ ਨਾ ਵਿਛੋੜੇ ਜ਼ੰਬੂਰ ਖਵੇ ਨਾ ਵੰਜਨ ਗਾਖੜੇ, ਕਿ ਦਾਤਾ ਵਿਛੋੜੇ ਨਾਲੋਂ ਵੱਧ ਜਦੋਂ ਤੇਰਾ ਵਿਛੋੜਾ ਪੈ ਜਾਏ ਜ਼ੰਬੂਰਾਂ ਤੋਂ ਵੱਧ ਦੁੱਖ ਹੈ, ਜੇ ਤੂੰ ਚੇਤੇ ਆਵੇ ਤੇ ਜ਼ੰਬੂਰ ਦਾ ਦੁੱਖ ਨਹੀਂ। ਸੱਚ ਜਾਣੋ ਬਾਬੇ ਬੰਦੇ ਬਹਾਦਰ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਤੁਕ ਦੇ ਅਰਥ ਕੀਤੇ, ਕਰਵਤ ਭਲਾ ਨਾ ਕਰਵਤ ਤੇਰੀ। ਭਾਈ ਮਤੀ ਦਾਸ ਅਰਥ ਪੈ ਕਰਦੇ ਨੇ। ਸਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਾਰੇ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸਰਬ ਸੁੱਖ ਕੀ। ਕਹਿੰਦੇ ਤੱਤੀ ਤਵੀ ਤੇ ਬੈਠੇ ਨੇ ਤੇ ਮਹਾਰਾਜ ਜੀ ਸੁਖੀ ਨੇ, ਉਹਨਾਂ ਸ਼ਬਦ ਵਰਤੇ ਨੇ। ਕਹਿੰਦੇ ਨੇ ਇੰਨੇ ਸੁਖੀ ਨੇ ਕਿ ਜਿਵੇਂ ਪਾਣੀ ਦਾ ਭਰਿਆ ਹੋਵੇ ਦਰਿਆ, ਤੇ ਉਸ ਮੱਛੀ ਨੂੰ ਪੁੱਛ ਕੇ ਦੇਖੋ ਕਿ ਸੁੱਖ ਚਾਹੀਦਾ, ਉਹ ਕਹਿੰਦੀ ਹੈ ਜਿੱਥੇ ਪਾਣੀ ਨਿਰਮਲ ਹੋਵੇ, ਪਾਣੀ ਦੇ ਭਰੇ ਹੋਏ ਦਰਿਆ ਵਿੱਚ ਮੱਛੀ ਰਹੇ, ਉਹਦੇ ਲਈ ਪਾਣੀ ਤੋਂ ਵੱਡਾ ਸੁੱਖ ਕੋਈ ਨਹੀਂ। ਕਹਿਣ ਲੱਗੇ ਗੁਰੂ ਅਰਜੁਨ ਦੇਵ ਲਈ ਤੱਤੀ ਤਵੀ ਵੀ ਇਸ ਤਰ੍ਹਾਂ ਜਿਵੇਂ ਕਿ ਮਾਨੋ ਪਾਣੀ ਵਿੱਚ ਰਹਿੰਦੀ ਹੋਵੇ ਮੱਛੀ, ਜਿਵੇਂ ਪਾਣੀ ਵਿੱਚ ਰਹਿੰਦੀ ਮੱਛੀ ਨੂੰ ਸੁੱਖ ਹੈ। ਸ਼ਬਦ ਵਰਤੇ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਲ ਕੁਲੀਰ ਖੇਤ ਨਿਰਬਾਣੀ, ਕਿ ਜਿਵੇਂ ਇੱਕ ਮੱਛੀ ਦੀ ਕੁੱਲ ਪਾਣੀ ਵਿੱਚ ਰਹਿ ਕੇ ਸੁਖੀ ਹੈ। ਉਹਨਾਂ ਦੂਜਾ ਸ਼ਬਦ ਵਰਤਿਆ ਕਿ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਲੋਕ ਕਹਿੰਦੇ ਨੇ ਦੀਵੇ ਨੇ ਪਤੰਗੇ ਨੂੰ ਸਾੜ ਦਿੱਤਾ, ਪਰ ਹਕੀਕਤ ਇਹ ਪਤੰਗੇ ਨੂੰ ਪਤਾ ਹੀ ਕੋਈ ਨੀ, ਮੈਨੂੰ ਅੱਗ ਕਦੋਂ ਲੱਗੀ। ਉਹਦਾ ਚਿੱਤ ਇੰਨਾ ਕੁ ਦੀਵੇ ਵੀ ਜੁੜਿਆ ਹੈ ਕਿ ਸੜਨ ਦੇ ਬਾਵਜੂਦ ਵੀ ਉਹਦੀ ਅੰਸ਼ ਨੇ ਕਦੀ ਗਿਲਾ ਕੀਤਾ ਹੀ ਨਹੀਂ ਕਿ ਦੀਵਾ ਸਾਨੂੰ ਕੋਲ ਆਇਆ ਨੂੰ ਸਾੜਦਾ। ਚਿੱਤ ਆਵਣ ਦਾ ਸੁੱਖ ਕੀ। ਚਿੱਤ ਆਉਣ ਕਾ ਸਦਕਾ ਸੋਕੀ। ਕਦੀ ਦੇਖੋ ਅੱਜ ਕੋਈ ਸਾਡੇ ਤੇ ਵਾਰ ਕਰਦਾ, ਅਸੀਂ ਆਪਣੀਆਂ ਪੁਸ਼ਤਾਂ ਨੂੰ ਕਹਿ ਜਾਂਦੇ ਹਾਂ ਕਿ ਇੱਕ ਗੱਲ ਸੁਚੇਤ ਰਹੋ, ਸਾਡੇ ਨਾਲ ਇਹਨਾਂ ਇਹ ਕੁਛ ਕੀਤਾ। ਤੇ ਵਿੱਚ ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ ਕਿ ਰਾਮ ਨਰੈਣ ਸਿੰਘ ਜੀ ਦਰਦੀ, ਉਹਨਾਂ ਨੇ ਅਟੈਕ ਤੋਂ ਬਾਅਦ ਇੱਕ ਕਾਵਿ ਪੁਸਤਕ ਲਿਖੀ ਸੀ ਕਿ ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਇੱਕ ਇੱਕ ਗੱਲ ਉਹਨਾਂ ਚੇਤੇ ਕਰਾਈ ਵੀ ਅਸੀਂ ਕੀ ਕੀਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਤੇ ਅੱਜ ਤੁਸੀਂ ਕੀ ਕੀਤਾ। ਅਸੀਂ ਭੁਲੱਕੜ ਬੜੇ ਹਾਂ, ਬੜੀ ਛੇਤੀ ਭੁੱਲ ਜਾਂਦੇ ਹਾਂ। ਦੇਖੋ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਰਬ ਸੋ ਕੀ ਦੀਵਾ ਬਲਦਾ ਪਿਆ, ਪਤੰਗੇ ਪਤਾ ਨੀ ਕਿੰਨੇ ਕੁਛ ਸੜ ਗਏ, ਪਤਾ ਹੀ ਕੋਈ ਨਹੀਂ, ਗਿਣਤੀ ਕੋਈ ਨਹੀਂ। ਪਰ ਅੱਜ ਤੀਕਰਾ ਪਤੰਗਿਆਂ ਨੇ ਆਪਣੀ ਅੰਸ਼ ਨੂੰ ਇਹ ਨਹੀਂ ਕਿਹਾ ਕਿ ਦੀਵੇ ਕੋਲ ਨਾ ਜਾਇਓ, ਕਿਉਂਕਿ ਦੀਵਾ ਸਾੜਦਾ ਉਹਨਾਂ ਨੂੰ ਆਪਣੇ ਸੁੱਖ ਵਿੱਚ ਭੁੱਲ ਹੀ ਜਾਂਦਾ ਹੈ ਕਿ ਸੜਨਾ ਕੀ ਹੈ। ਕਿੰਨੇ ਸੱਤ ਜਾਣੀ ਸਰਬ ਸੁੱਖ ਇਹ ਵੇ ਕਿ ਜਦੋਂ ਬੰਦਾ ਅੰਦਰੋਂ ਇੰਨਾ ਟਿਕ ਜਾਏ ਉਹਨੂੰ ਤੱਤੀ ਤਵੀ ਦੀ ਤਪਸ਼ ਵੀ ਤਪਸ਼ ਨਾ ਲੱਗੇ। ਇਹ ਵੇ ਸਰਬ ਸੁੱਖ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜੋ ਭੀੜ ਪਈ, ਚਿੱਤ ਅਵਰ ਨਾ ਆਣੀ, ਚਿੱਤ ਅਵਰ ਨਾ ਆਣੀ, ਉਹਦੇ ਅੰਦਰ ਕੇਵਲ ਵਾਹਿਗੁਰੂ ਚਿੱਤ ਆਵੇ। ਹੁਣ ਘੰਟਾ ਕਿਹੜਾ, ਜਦੋਂ ਉਹ ਸੰਗੀਤ ਵੱਜਦਾ ਤੇ ਇੱਕੋ ਦਮ ਹਰਨ ਉਹਦੇ ਵੱਲ ਦੌੜਦਾ। ਇਹਨੂੰ ਇਹ ਨਹੀਂ ਪਤਾ ਕਿ ਸਾਹਮਣੇ ਸ਼ਿਕਾਰੀ ਨੇ ਮੈਨੂੰ ਤੀਰ ਨਾਲ ਵਿੰਨਣਾ, ਪਰ ਉਸ ਆਵਾਜ਼ ਵਿੱਚ ਇੰਨਾ ਕੁ ਸੁੱਖ ਉਹਨੂੰ ਮਿਲਿਆ ਕਿ ਤੀਰ ਨਾਲ ਵਿੰਨੇ ਜਾਣ ਦੇ ਬਾਵਜੂਦ ਵੀ ਉਹਦੀਆਂ ਅੰਸ਼ ਉਹਦੀਆਂ ਪੀੜੀਆਂ ਉਹਦੀ ਕੁੱਲ ਦੇ ਹਰਨ ਅੱਜ ਵੀ ਸ਼ਿਕਾਰੀਆਂ ਦੇ ਸ਼ਿਕਾਰ ਇਸੇ ਤਰ੍ਹਾਂ ਹੁੰਦੇ ਪਏ। ਪਰ ਉਹਦੇ ਕੋਲ ਇੱਕ ਅੰਦਰ ਦਾ ਸੁੱਖ ਸੀ, ਉਸ ਆਵਾਜ਼ ਨੇ ਇੱਕ ਸੁੱਖ ਦਿੱਤਾ। ਮੈਂ ਬੇਨਤੀ ਕਰਾਂ ਉਦਾਹਰਨ ਦਾ ਇੱਕ ਪੱਖ ਲੈਣਾ ਕਿ ਮੱਛੀ ਨੂੰ ਪਾਣੀ ਨੇ ਇੰਨਾ ਸੁੱਖ ਦਿੱਤਾ ਸਭ ਕੁਝ ਭੁੱਲ ਗਿਆ, ਦੀਵੇ ਨੂੰ ਦੇਖ ਕੇ ਪਤੰਗੇ ਨੂੰ ਇੰਨਾ ਸੁੱਖ ਮਿਲਿਆ ਉਹਨੂੰ ਅੱਗ ਦਾ ਦੁੱਖ ਭੁੱਲ ਗਿਆ। ਮੈਂ ਕਹਿੰਦਾ ਘੰਡੇ ਖੇੜੇ ਦੀ ਆਵਾਜ਼ ਸੁਣ ਕੇ ਇੰਨਾ ਸੁੱਖ ਮਿਲਿਆ ਕਿ ਉਹਨੂੰ ਭੁੱਲ ਹੀ ਗਿਆ ਮੈਨੂੰ ਤੀਰ ਨਾਲ ਤੂੰ ਵਿੰਨਣ ਵਾਲਾ, ਮੇਰੇ ਤੋਂ ਪਹਿਲਾਂ ਵੀ ਵਿੰਨੇ ਗਏ ਨੇ। ਉਹ ਆਵਾਜ਼ ਸੁਣ ਕੇ ਫਿਰ ਤੁਰ ਪਿਆ। ਸਾਹਿਬ ਨੇ ਫਿਰ ਅਗਲਾ ਪ੍ਰਮਾਣ ਲਿਆ, ਕਹਿਣ ਲੱਗੇ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ, ਚਿੱਤ ਅਵਰ ਨਾ ਆਣੀ, ਚਰਨ ਕਮਲ ਚਿੱਤ ਭਵਰ ਜਿਉ, ਸੁੱਖ ਸੰਪਤ ਵਿੱਚ ਰਹਿਣ ਵਿਖਾਣੀ। ਹੁਣ ਸੁੱਖ ਸੰਪਤ, ਸੰਪਤ ਦਾ ਅਖਰੀ ਅਰਥ ਹੁੰਦਾ ਡੱਬਾ, ਪਰ ਇੱਥੇ ਸੰਪਤ ਦਾ ਅਰਥ ਕਰਾਂਗੇ ਜਦੋਂ ਕਮਲ ਤੇ ਫੁੱਲ ਵਿੱਚ ਭਵਰਾ ਬੈਠਾ, ਉਹਨੇ ਆਪਣੀਆਂ ਪੰਖੜੀਆਂ ਨੂੰ ਸਮੇਟ ਕੇ ਬੰਦ ਕੀਤਾ ਤੇ ਭਵਰੇ ਦੀ ਵਿੱਚ ਮੌਤ ਹੋ ਗਈ। ਉਸ ਭਵਰੇ ਨੂੰ ਮਰਦਿਆਂ ਪਤਾ ਹੀ ਨਹੀਂ ਲੱਗਾ ਕਿ ਮੇਰੇ ਵਾਸਤੇ ਇਹ ਕਮਲ ਦਾ ਫੁੱਲ ਮੌਤ ਬਣਿਆ। ਉਹ ਸੁਗੰਧੀ ਵਿੱਚ ਇੰਨਾ ਕੁ ਮਸਤ ਹੈ ਕਿ ਸੰਪਤ ਵਿੱਚ ਮਰਨ ਦੇ ਬਾਵਜੂਦ ਵੀ ਉਹ ਸੁਖੀ ਹੈ। ਇਹ ਵੇ ਸਰਬ ਸੁੱਖ, ਜਿਹਨੂੰ ਦੁੱਖ ਵਿੱਚੋਂ ਵੀ ਸੁੱਖ ਭਾਸੇ। ਤੇ ਮੈਂ ਅੱਜ ਇਸ ਦੀ ਉਦਾਹਰਨ ਤਾਂ ਲਈਏ ਕਿ ਗੁਰੂ ਸਾਹਿਬ ਨੇ ਕੇਵਲ ਕਿਹਾ ਨਹੀਂ ਕਿ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਆ ਕਿ ਚਰਨ ਕਮਲ ਚਿੱਤ ਪਵਰ ਕਰ, ਸੁੱਖ ਸੰਪਤ ਵਿੱਚ ਉਸੇ ਸੁੱਖ ਮਿਲਦਾ ਪਿਆ, ਸੁੱਖ ਸੰਪਤ ਵਿੱਚ ਰਹਿਣ ਵਿਖਾਣੀ, ਇੰਨਾ ਸੁੱਖ ਹੈ। ਅੱਜ ਅੰਤਲੇ ਸਮੇਂ ਕੁਝ ਸਿੱਖ ਕੋਲ ਆਏ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਬੁੱਲ ਬੰਦ ਨਹੀਂ ਹੋਏ, ਮੇਰੇ ਸਾਹਿਬ ਦੇ ਲੱਭ ਨਹੀਂ ਬੰਦ ਹੋਏ, ਰਸਨਾ ਤੋਂ ਬੋਲੇ ਨੇ। ਕਹਿੰਦੇ ਨੇ ਗੁਰ ਉਪਦੇਸ਼ ਨਾ ਵਿਸਰੈ, ਬਾਬੀਏ ਜੂੰ ਆਖ ਵਖਾਣੀ, ਜਿਵੇਂ ਬਬੀਆ ਪਿਆਸ ਨਾਲ ਤੜਫਦਾ ਵੀ ਕਹਿੰਦਾ ਪੀਆ ਪੀਆ ਪੀਆ। ਗੁਰੂ ਅਰਜਨ ਦੇਵ ਕੋਲ ਬੈਠੇ ਸਿੱਖਾਂ ਨੂੰ ਅੰਤਲੇ ਸਮੇਂ ਵੀ ਕਹਿੰਦੇ ਨੇ ਸਿੱਖੋ ਰੱਬ ਨੂੰ ਚਿੱਤ ਵਿੱਚ ਰੱਖਿਓ, ਚਿੱਤ ਆਉਣ ਤੋਂ ਬਾਅਦ ਤੱਤੀ ਤਵੀ ਦਾ ਦੁੱਖ ਵੀ ਦੁੱਖ ਨਹੀਂ ਰਹਿੰਦਾ। ਇਹ ਵੇ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਕੇਵਲ ਜ਼ਬਾਨੀ ਨੇ, ਆਤਮਕ ਵਸਪਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਉਪਦੇਸ਼ ਨਾ ਵਿਸਰੈ, ਬਾਬੀਏ ਜੂੰ ਆਸ ਵਖਾਣੀ, ਗੁਰਮੁਖ ਸੁੱਖ ਫਲ ਪਿਰਮ ਰਸ। ਗੁਰਮੁਖ ਸੁੱਖ ਫਲ ਇਹਨੂੰ ਕਹਿੰਦੇ ਨੇ ਕਿ ਸਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਕਿ ਗੁਰਮੁਖ ਦੇ ਖਿਰਦੇ ਨੂੰ ਸੁੱਖ ਮਿਲੇ। ਗੁਰਮੁਖ ਸੁੱਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਤੇ ਜਿਹਨੇ ਅੰਦਰ ਦਾ ਦੁੱਖ ਉਹਨੂੰ ਦੁੱਖ ਨੂੰ ਦੁੱਖ ਪ੍ਰਵਾਨ ਨਹੀਂ ਕੀਤਾ, ਦੁੱਖ ਨੂੰ ਸੁੱਖ ਜਾਣਿਆ। ਇਸ ਕਰਕੇ ਕਹਿੰਦੇ ਨੇ ਗੁਰ ਅਰਜਨ ਵਿੱਚੋਂ ਕੁਰਬਾਨੀ, ਧੰਨ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ। ਫਿਰ ਆਪਣੇ ਪ੍ਰਮਾਣ ਤੇ ਚੱਲੀਏ ਕਿ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਸ਼ਚਲ ਹੋਵੇ ਰਾਜ। ਜੇ ਦੁਸ਼ਮਣ ਘੇਰ ਲੈਣ ਰੱਬ ਚੇਤੇ ਆ ਜਾਏ, ਤੱਤੀ ਵਾਹ ਨਹੀਂ ਲੱਗਦੀ। ਜੇ ਸਭ ਕੁਝ ਲੁੱਟ ਪੁੱਟ ਜਾਏ, ਗਰੀਬੀ ਬੰਦੇ ਨੂੰ ਦੁਖੀ ਕਰੇ, ਰੱਬ ਚੇਤੇ ਆ ਜਾਏ ਤੇ ਬਾਦਸ਼ਾਹੀ ਮਿਲਦੀ ਏ। ਹਜ਼ੂਰ ਨੇ ਤੀਜਾ ਪ੍ਰਮਾਣ ਦਿੱਤਾ, ਕਹਿ ਲੱਗੇ ਸੱਜਣਾ ਕਈ ਵਾਰੀ ਬੰਦੇ ਦੇ ਘਰ ਵਿੱਚ ਰੁਪਈਆ ਹੁੰਦਾ, ਪਰ ਘਰ ਦਾ ਕਲੇਸ਼ ਇੰਨਾ ਹੁੰਦਾ, ਤੂੰ ਰੁਪਈਆ ਵੀ ਸੁੱਖ ਨਾਲ ਮਾਨਣ ਦਾ ਸਮਾਂ ਨਹੀਂ ਮਿਲਦਾ। हजूर ने कहा जाको चिंता बहुत बहुत देवी व्यापै रोग, चिंता ही रोग नु जन्म देंदी। ते सतगुरु ने ते बाणी विच कहा चिंतत ही दिस है सब कोए, चेत है एक सही सुख होए। हर बंदा चिंता विच, जाको चिंता बहुत बहुत देवी व्यापै रोग, ग्रिस्त कुटंब पलेटिया कदे खरख कदे सोग। बस ग्रिस्त विच कदी खुशी आ गई, कदी गमी आ गई, कदी जमन दियां चिट्ठियां आ गईयां, कदी मरिया दे फोन आ गए, कदी हानि घाटे का समाचार मिल गया, कदी लाभ का मिल गया। कि दुनिया है कि रब ने खेड ही रची है। कह लगे ग्रिस्त कुटंब पलेटिया कदे खरख कदे सोग, गौण करे चौकुंट का गौण दर्द हुंदा गमन करना, गौण दर्द ते गौणा नहीं गमन करना तुरना। कहिंदे चार कुंटा विच मन भजदा पिया टिकदा नहीं, गौण कोरै चौकुंट का घड़ी ना बैसन सोए, चित आवे उस पार ब्रह्म तन मन शीतल होए। चित आवन का सदका सर्ब सुख होवे, कि जदों नूं रब चेते आया चित आवे उस पार ब्रह्म, कहन लगे तन मन शीतल होए। हुण अगला बचन उन्हां ने कीता, कहन लगे सजना देख कई बारी मुसीबत विच रब चेते आवे आ जाए अंदरों ते दुश्मन भी भज जांदा ही। जे किते रोग लग जाए रब चेते आ जाए ते अरोगता मिल सकती है मिलती है। जे परमात्मा चेते आ जाए ते सजना घर दे कलेश भी सुख बन जांदे ने। अखीर ते कहन लगे एक बंदा वासनावां दा मारिया पिया, काम क्रोध मोह वश किया, किरपन लोग प्यार चारे किलविक उन अग किए, खोवा असुर संघार पोखी गीत कबित किच कदे ना करन धरिया। कामी है क्रोधी है कंजूस इन्ना के पल्यो ढेली भी सजन नूं तैयार नहीं। ते साहब कहिंदे जदों कोई रब की गल करे कहिंदा मैं नहीं रब की गल सुनदा हुंदा, ना उहने पोथी सुननी, ना उहने गीत सुनना, ना कबित सुनना। ते एक मैं बेनती करा कि अन अधिकारी बंदे कोल रब दे नाम की गल नहीं करनी चाहिए। हो सकता तुसी मेरे नाल सहमत ना होवो पर बाणी विचों कुछ तुकां नहीं, असीं कहिंदे नहीं गल करी जाओ कदी तां असर होवेगा। गुरु ग्रंथ साहिब ने कुछ तुकां कहीआं, कहिंदे ने कि गल चेते रखो गुण की कदर केवल गुणवान जाणदा है, जिन्हों गुण की कदर नहीं उन्हों पता ही की गुणा की किन्नी कु कीमत हुंदी। साहिब ने एक शब्द वरते हैं, कहन लगे कि जदों तू गुण वेचण चले, वेचण का मतलब तू गुणा का आदान प्रदान करना, ते चेते रखी विण गाहक गुण वेचिए तो गुण सहग हो जाए। जे गाहक ना मिले तो गुण की कोई कीमत नहीं हुंदी। ते सच जानो यही गल बाबे नूं मरदाने ने पूछी सी, कहिंदा बाबा मैनूं एक गल की समझ नहीं पैंदी, किते जाना ते लोकी दंडौत करके तेरे चरणा की धूड़ मत्थे ते लांदे, किते जाना लोकी तेनूं दो घोड़ियां विच वेच के खरीद के गुलाम बना के लै जांदे, किते जाना मेरे बाबा के लोग तेनूं वट्टे मारन आउंदे ने, किते जाना चौके तेनूं काल कोठलियां विच सद्दे ने, किते जाना तेरे ते मंत्र तंत्र ते जंतरां नाल गुलाम करन दा यत्न करदे ने। यह माजरा की, किते इन्नी इज्जत, किते इन्नियां ठोकरां, किते इन्ना मान सम्मान, किते दुर दुर लोग शब्द वरते रहे ने। तू माड़ा शब्द की है कह देना, कोई आख है भूतना को कह बिताला, कोई आख है आदमी नानक बेचारा। जब पटना साहब की धरती पातली पुत्र पहुंचे तो मैं कहना अशोक ने उत्थे शस्त्र सटे सन, आप सब नु पता है पटने के इतिहास संबंधी, उत्थे शस्त्र सटे ते बाबे ने उत्थे गुलेल पकड़ के जालम का टाकरा कर ली, गागरा भन्न तो परत के फिर शस्त्र चुके सन उसे पटने साहब की धरती तो। हजूर गए ने पातली पुत्र पटने की धरती से, उत्थे इको लाल दिता सी, किसे ने मूली, किसे ने गाजर, किसे ने कपड़ा, किसे ने मठियाई मुल पाया, ते इको ही मिलिया सी। गाहक उन्हें 100 रुपया कढ़ के कहा जी कीमत कोई नहीं, दर्शन भेट ही 100 रुपये। वापस आया मरदाना, कहिंदा बाबा यह की माजरा, किते तां इहदी कीमत कोई है ही नहीं, कोई कहिंदा पत्थर परां कर छड परां की गल पिया करना। ते कहन लगे बस मरदानिया जिवें लाल की कीमत ही सी गुणा वालियां दी कीमत, किते तां उन्हां दे गुण नूं देख के लोग कहिंदे ने तेरी कोई कीमत नहीं, किते धक्के मार के कहिंदे छड परां बाहर जा रोटी खातर तुरिया फिरना तेनूं होर कोई काम ही नहीं। हकीकत इह जी कि गुण वाला ही गुण की कदर जानता है, दूजे नूं गुण की कदर दा की पता। एक ओ वे ਜਿਹੜਾ ਗੁਣ ਦੀ ਕਦਰ ਜਾਣਨ ਤੋਂ ਬਾਅਦ ਕਹਿੰਦਾ ਇਹਦਾ ਸਿਰ ਕਲਮ ਕਰ ਦਿਓ ਤੇ ਜਾਂ ਇਹਨੂੰ ਮੁਸਲਮਾਨ ਬਣਾਓ, ਤੇ ਦੂਜਾ ਗੁਣਾਂ ਦਾ ਕਦਰਦਾਨੀ ਕਹਿੰਦਾ ਆ ਨੰਦ ਲਾਲ ਮੈਂ ਚਾਹੁੰਦਾ ਵਾ ਜੇ ਰੱਬ ਨੇ ਤੈਨੂੰ ਇਲਮ ਦਿੱਤਾ ਹੈ ਤੇ ਅਲਮ ਅਮਲ ਦੀ ਕਮਾਈ ਕਰੇ ਤੇ ਤੈਨੂੰ ਮੈਂ ਰੱਬ ਵਰਗਾ ਬਣਾ ਦੇਵਾਂ। ਫਰਕ ਹੈ ਨਾ। ਹੁਣ ਇੱਕ ਮੌਤ ਵਾਲੇ ਪਾਸੇ ਲਿਜਾਂਦਾ, ਬਾਦਸ਼ਾਹ ਸਿਰ ਕਲਮ ਕਰਨ ਤੁਰਿਆ ਤੇ ਪਾਤਸ਼ਾਹ ਉਹਦੇ ਅੰਦਰ ਦੀਆਂ ਬੁਰਿਆਈਆਂ ਨੂੰ ਕਲਮ ਕਰਨ ਤੁਰਿਆ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾ, ਦੇਖੋ ਅਨ ਅਧਿਕਾਰੀ ਬੰਦੇ ਕੋਲ ਗੱਲ ਕਰਨੀ ਅਸੀਂ ਕਹਾਂਗੇ ਲਓ ਜੀ ਕਿਉਂ ਨੀ ਕਰਨੀ ਚਾਹੀਦੀ, ਤੇ ਗੁਰੂ ਗ੍ਰੰਥ ਸਾਹਿਬ ਨੇ ਫੈਸਲੇ ਦਿੱਤੇ ਨੇ ਤੇ ਸ਼ਬਦ ਤੋਂ ਅੱਗੇ ਕੁਝ ਨੀ। ਕਹਿਣ ਲੱਗੇ ਇੱਕ ਕੁੱਤਾ ਬੈਠਾ ਹੋਵੇ, ਕੁੱਤੇ ਦੇ ਕੰਨ ਵਿੱਚ ਤੂੰ ਵੇਦ ਮੰਤਰ ਪੜ੍ਹਦੇ ਤੇ ਉਹਦੇ ਤੇ ਕੀ ਫਰਕ ਪੈਣਾ ਹੈ, ਸ਼ਬਦ ਵਰਤੇ ਨੇ। ਕਹਿਣ ਲੱਗੇ ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੋਈ ਜਾਈ, ਉਹਦੇ ਵਿੱਚ ਚੋਇਆ ਹੋਇਆ ਅੰਮ੍ਰਿਤ ਦੀ ਜ਼ਹਿਰ ਬਣੇਗਾ, ਅੰਮ੍ਰਿਤ ਦਰ ਤੁੱਥੇ ਮਿੱਠਾ। ਜੇ ਤੂੰ ਉਹਨੂੰ ਸ਼ਰਬਤ ਵੀ ਪਿਆ ਦੇ, ਦੁੱਧ ਵੀ ਪਿਆ ਦੇ, ਉਹਨੇ ਜ਼ਹਿਰ ਦੀ ਉਗਲਣਾ। ਕਹਿਣ ਲੱਗੇ ਸੱਜਣਾ ਨਿੰਮ ਦੀ ਜੜ ਵਿੱਚ ਸਾਰੀ ਜ਼ਿੰਦਗੀ ਗੁੜ ਘੋਲ ਘੋਲ ਕੇ ਪਾਉਂਦਾ ਰਹੀ, ਉਹਦੇ ਵਿੱਚੋਂ ਮਿਠਾਸ ਨਹੀਂ ਉਹ ਨਿਕਲਣੀ, ਪੱਤੇ ਵੀ ਮੂੰਹ ਵਿੱਚ ਪਾਏਗਾ ਤੇ ਕੜਕਣ ਰਹਿਣੀ। ਅਨ ਅਧਿਕਾਰੀ ਬੰਦਾ, ਦੇਖੋ ਸਿੱਖੀ ਐਵੇਂ ਸਾਰਿਆਂ ਨੂੰ ਨਹੀਂ ਮਿਲਦੀ, ਕਿੰਨੀ ਕੁ ਬਸੋ ਇੱਥੇ ਹੋਵੇਗੀ, ਹਰ ਬੰਦਾ ਗੁਰੂ ਨੇੜੇ ਨਹੀਂ ਆ ਸਕਦਾ। ਇਹ ਕਦੀ ਭੁੱਲਿਓ ਨਾ ਕਿ ਗੁਰੂ ਕੋਲ ਕੇਵਲ ਉਹ ਆ ਕੇ ਬਹਿੰਦੇ ਨੇ ਜਿਨ੍ਹਾਂ ਦੇ ਪੂਰਬਲੇ ਗੁਰੂ ਨਾਲ ਸੰਜੋਗ, ਉਸ ਤੋਂ ਬਿਨਾਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਹੁਣ ਅੰਕੁਰ ਪ੍ਰਗਟੇ ਦਾ ਮਤਲਬ ਬੀਜ ਪਹਿਲਾਂ ਪਿਆ। ਇੱਕ ਸ਼ੁਕਰ ਕਰਿਆ ਕਰਦਾਤਾ ਕਿ ਤੇਰੀ ਮੇਰੀ ਖੇਡ ਅੱਜ ਦੀ ਨਹੀਂ। ਦੇਖੋ ਬਾਬੇ ਕਬੀਰ ਨੇ ਬੜਾ ਸੋਹਣਾ ਸ਼ਬਦ ਕਿਹਾ ਸੀ ਜਦੋਂ ਅਸੀਂ ਉਹਨਾਂ ਦੀ ਇਹ ਤੁਕ ਪੜ੍ਹਦੇ ਹਾਂ ਕਿ ਖੰਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਉੱਥੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਪੂਰਬ ਜਨਮ ਖੰਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਕਹਿੰਦੇ ਨੇ ਕਿਵੇਂ ਖੜਾ ਚੜਾ ਲਏਗਾ। ਤੇ ਮੈਂ ਸੋਚਣਾ ਭਗਤ ਕਬੀਰ ਜੀ ਦੇ ਜੀਵਨ ਨੂੰ ਜਿੰਨਾ ਪੜ੍ਹੀਦਾ, ਸਾਰੀ ਜ਼ਿੰਦਗੀ ਕਰਮ ਕਾਂਡੀਆਂ ਦਾ, ਜਾਤ ਪਾਤ ਦੇ ਅਭਿਮਾਨੀਆਂ ਦਾ, ਬਾਦਸ਼ਾਹਾਂ ਦਾ ਮੁਕਾਬਲਾ ਕਰਦੇ ਰਹੇ ਨੇ, ਆਖਿਰ ਪੂਰਬਲੀ ਕਿੰਨੀ ਕੁ ਕਮਾਈ। ਕਹਿੰਦੇ ਨੇ ਆਪਾਂ ਤਾਂ ਪਹਿਲਾਂ ਕਈ ਜਨਮਾਂ ਦੇ ਇਕੱਠੇ ਚੱਲੇ ਹਾਂ, ਐਸ ਜਨਮ ਵੀ ਥੋੜਾ ਖਹਿਰਾ ਛੁੱਟ ਜਾਣ। ਭਾਈ ਨੰਦ ਲਾਲ ਜਦੋਂ ਆਏ ਨੇ, ਕਹਿੰਦੇ ਨੇ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਭੁਲੇਖੇ ਬੈਠਾ। ਤੇ ਲੋਕਾਂ ਕਿਹਾ ਨੰਦ ਲਾਲ ਕਿੰਨੇ ਦਿਨ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ। ਕਹਿਣ ਲੱਗੇ ਤੁਹਾਨੂੰ ਦਿਸਦਾ ਕੁਝ ਮਹੀਨੇ ਹੋਏ ਨੇ, ਮੈਨੂੰ ਸਮਝ ਪੈ ਗਈ, ਮੈਂ ਪਛਾਣ ਲਿਆ ਜਦੋਂ ਧਰਤੀ ਅਸਮਾਨ ਪੌਣ ਪਾਣੀ ਸੂਰਜ ਸਤਾਰੇ ਕੋਈ ਪਲੈਨਟ ਵੀ ਨਹੀਂ ਸੀ, ਉਦੋਂ ਵੀ ਮੈਂ ਤੇ ਗੁਰੂ ਗੋਬਿੰਦ ਸਿੰਘ ਇਕੱਠੇ ਰਹਿੰਦੇ ਹੁੰਦੇ ਸਨ, ਮੇਰਾ ਪਿਆਰ ਤੇ ਬਹੁਤ ਪਿਆਰ ਹੈ। ਤੇ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਦੇਖੋ ਇਹਨੂੰ ਤੁਸੀਂ ਸ਼ਬਦਾਂ ਵੱਲ ਨਾ ਪਿਆ ਜੇ, ਇਹਦੇ ਅਰਥ ਨੂੰ ਪੜ੍ਹਿਓ। ਭਾਈ ਸਾਹਿਬ ਨੇ ਸ਼ਬਦ ਹੀ ਵਰਤੇ ਨੇ, ਲੈਲਾ ਮਜਨੂੰ ਆਸ਼ਕੀ ਚੋਂ ਚੱਕੀ ਜਾਤੀ ਸੋਟ ਬੀਜਾ ਗਾਵੀਆ ਜਦ ਸੁਗੜਾ ਬਾਕੀ ਸੋਹਣੀ ਮਈ ਵਾਲ ਨੂੰ ਮੈਂ ਤਰਦੀ ਰਾਤੀ ਰਾਂਝਾ ਹੀਰ ਵਖਾਣੀ ਹੈ। ਉੱਥੇ ਉਹਨੇ ਸ਼ਬਦ ਵਰਤੇ ਜਦੋਂ ਖੇੜਿਆਂ ਦੇ ਗਈ ਹੀਰ। ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਇਹਨੂੰ ਸ਼ਬਦ ਅਰਥ ਨਾ ਉਰਨਾ ਕਰਿਓ, ਉਹਨੂੰ ਕਿਹਾ ਵੀ ਦੇਖੋ ਤੇਰਾ ਸੁਨੇਹ ਕਿੱਧਰ ਤੇ ਗਏ ਕਿੱਥੇ। ਉਹਨੇ ਸ਼ਬਦ ਵਰਤਿਆ ਸੀ ਕਿ ਖੇੜੇ ਕੂੜ ਕਰਿੰਦੇ ਨੇ ਦਾਵਾ ਮੈਂ ਕਦ ਖੇੜਿਆਂ ਦੀ ਆ ਸੀ, ਰਾਂਝੇ ਤੇ ਮੈਂਡੜੀ ਪ੍ਰੀਤ ਚਰੋਕੀ ਜਦੋਂ ਚੂਚਕ ਮੂਚਕ ਨਾ ਹੀ। ਕਹਿੰਦੇ ਮੇਰਾ ਪਿਓ ਵੀ ਨਹੀਂ ਸੀ ਜੰਮਿਆ ਜਦੋਂ ਮੇਰੀ ਮੇਰੇ ਪਿਆਰੇ ਦੇ ਨਾਲ ਪ੍ਰੀਤ ਸੀ। ਅਸਲ ਵਿੱਚ ਜਿਹੜੀ ਅੰਦਰ ਦੀ ਖੇਡ ਹੈ ਨਾ ਸਿੱਖਾਂ, ਇਹ ਮਤ ਸਮਝੀ ਆ ਦੋ ਚਾਰ ਦਿਨਾਂ ਦੀ ਖੇਡ ਤੂੰ ਗੁਰਦੁਆਰੇ ਆਉਣ ਲੱਗਾ। ਹਾਂ ਬੀਜ ਕਈ ਜਨਮਾਂ ਦਾ ਪਿਆ, ਜਿੱਦਣ ਰੁੱਤ ਆਵੇ ਉਸ ਦਿਨ ਪੁੰਗਰ ਕੇ ਬਾਹਰ ਆ ਜਾਂਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਮੈਨੂੰ ਕਦੀ ਪਤਾ ਨਹੀਂ ਸੀ ਜੀ ਫਲਾਣੇ ਸਿੱਖ ਤੋਂ ਮੈਂ ਕੀਰਤਨ ਸੁਣਿਆ ਮੈਂ ਬਦਲ ਗਿਆ। ਨਹੀਂ, ਬੀਜ ਪਹਿਲਾਂ ਪਿਆ ਸੀ, ਅਸਲ ਵਿੱਚ ਰੁੱਤ ਨਹੀਂ ਸੀ ਆਈ। ਜਿੱਦਣ ਰੁੱਤ ਆਈ ਸੰਗਤ ਮਿਲੀ ਤੇ ਬੀਜ ਪੁੰਗਰਿਆ, ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਦਾ ਨਾਨਕ ਜਨਮ ਜਨਮ ਕੀ ਸੋਈ ਜਾਂਦੀ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਅਨ ਅਧਿਕਾਰੀ ਬੰਦੇ ਕੋ ਰੱਬ ਦੀ ਗੱਲ ਕੀ ਕਰੋਗੇ। ਬਾਬਾ ਕਬੀਰ ਜੀ ਦੇ ਸ਼ਬਦ ਨੇ, ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ 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 ਰਮੈ ਰਮ ਰਹੀ ਹੈ ਸਾਕਤ ਸਿਉਂ ਭੁੱਲ ਨਹੀਂ ਗਈ ਹੈ। ਭੁੱਲ ਕੇ ਨਾ ਉਹਦੇ ਕੋਲ ਰੱਬ ਦੀ ਗੱਲ ਕਰੀ, ਬੇਕਦਰਾਈ। ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਸਨ ਮਸਤ ਹਾਥੀ ਆ ਜਾਏ, ਮੇਰਾ ਸਿੱਖ ਉਧਰ ਚਲਾ ਜਾਏ ਜਿੱਥੇ ਪੁਜਾਰੀ ਮਸੰਦ ਆਵੇ ਉਹਦਾ ਪਾਸਾ ਛੱਡਦਾ, ਕਿਉਂਕਿ ਉਹ ਮਸੰਦ ਇੰਨਾ ਕੁ ਗਰਕ ਚੁੱਕਾ। ਹਾਥੀ ਤਾਂ ਮਾਰੇਗਾ, ਇੱਕ ਜਨਮ ਦੀ ਖੇਡ ਮਿਟੇਗੀ, ਮਸੰਦ ਦੇ ਮੱਥੇ ਲੱਗ ਗਿਆ ਤੇ ਕਈ ਜਨਮ ਦੇ ਵਿਛੋੜੇ ਪੈ ਸਕਦੇ। ਇਹ ਮਰਜ਼ ਕਰਾਂਗਾ ਉਸ ਦਿਨ ਜਿੱਦਣ ਸਹੀ ਪਿਆਰੇ ਮੇਲ। ਦੇਖੋ ਹਜ਼ੂਰ ਨੇ ਸ਼ਬਦ ਵਰਤੇ ਨੇ ਚਿੱਤ ਆਵਣ ਕਾ ਸਦਕਾ, ਗੁਰੂ ਅਰਜਨ ਦੇਵ ਜੀ ਨੇ ਕਿਹਾ ਇੱਕ ਬੰਦਾ ਐਸਾ ਜਿਹੜਾ ਕਾਮ ਵਿੱਚ ਫਸਿਆ, ਕ੍ਰੋਧ ਵਿੱਚ ਫਸਿਆ, ਲਾਲਚ ਵਿੱਚ ਫਸਿਆ, ਉੱਥੇ ਸ਼ਬਦ ਵਰਤੇ ਉਹਨੇ ਕਦੀ ਪੋਥੀ ਨਹੀਂ ਸੁਣੀ, ਗੀਤ ਨਹੀਂ ਸੁਣਿਆ, ਕਵਿਤ ਨਹੀਂ ਸੁਣਿਆ, ਤੇ ਕਿਹਨੂੰ ਜੇ ਕਿਤੇ ਪੂਰਬਲਾ ਯਾਦ ਪੈ ਉਹਨੂੰ ਕਿਤੇ ਇੱਕ ਦਿਨ ਚੇਤਾ ਆ ਜਾਏ ਵਾਹਿਗੁਰੂ ਤੇ ਮੇਰੇ ਸਾਹਿਬ ਕਹਿੰਦੇ ਨੇ ਇੱਕ ਨਿਮਖ ਵਿੱਚ ਏਡਾ ਵੱਡਾ ਪਾਪੀ ਵੀ ਚੇਤਾ ਸਕਦਾ, ਉਹਨੂੰ ਸਰਬ ਸੁੱਖ ਮਿਲ ਸਕਦੇ। ਹਜ਼ੂਰ ਨੇ ਸ਼ਬਦ ਵਰਤੇ ਕਾਮ ਕ੍ਰੋਧ ਨੂੰ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਹੁਣ ਅੱਕ ਕੀਏ ਹੋਵਾਂ ਅਸੁਰ ਸੰਘਾਰ, ਉੱਥੇ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਹੁਣ ਦੇਖੋ ਜਿੱਥੋਂ ਪ੍ਰਮਾਣ ਸ਼ੁਰੂ ਕੀਤਾ ਸੀ ਕਿ ਜਿਹਨੂੰ ਚਿੱਤ ਆਉਂਦਾ ਉਹਨੂੰ ਕਿਹੜੇ ਕਿਹੜੇ ਸੁੱਖ ਮਿਲਦੇ ਨੇ, ਸਰਬ ਸੁੱਖ ਕਿਹੜੇ? ਗੁਰੂ ਸਾਹਿਬ ਕਹਿਣ ਲੱਗੇ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਸਰਬ ਸੁੱਖ ਵਿੱਚ ਹੀ ਜਮਾ ਦਾ ਦੁੱਖ ਤੇਰਾ ਮਿਟ ਜਾਏਗਾ, ਸਰਬ ਸੁੱਖ ਹੋਵੇ। ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਹਨੂੰ ਤੂੰ ਚੇਤੇ ਆ ਜਾ ਉਹਨੂੰ ਝੋਰਾ ਕੋਈ ਨੀ, ਚਿੰਤਾ ਕੋਈ ਨੀ। ਜਿਸ ਦਾ ਕਰਤਾ ਮਿੱਤਰ ਸਬਕਾ ਸੁਆਰਿਆ, ਜਿਹਨੂੰ ਰੱਬ ਤੂੰ ਮਿੱਤਰ ਬਣ ਕੇ ਚੇਤੇ ਆ ਜਾਏ ਉਹਦੀ ਜ਼ਿੰਦਗੀ ਦਾ ਕੋਈ ਕਾਰਜ ਨਹੀਂ ਰੁਕਦਾ, ਉਹ ਇੱਕ ਵਾਰੀ ਕਹਿ ਦੇ ਤੇ ਉਸ ਦੇ ਕਾਰਜ ਹਰ ਕੋਈ ਰਾਸ ਹੁੰਦਾ, ਇਹ ਸਰਬ ਸੁੱਖ ਹੈ। ਸਰਬ ਸੁੱਖ ਕਿਹੜੇ ਕਿਹੜੇ ਨੇ? ਕਹਿਣ ਲੱਗੇ ਜਿਸ ਦਾ ਕਰਤਾ ਮਿੱਤਰ ਸਬਕਾ ਸੁਆਰਿਆ, ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਹਨੂੰ ਤੂੰ ਚੇਤੇ ਆ ਜਾਏ ਉਹ ਤੇਰੇ ਦਰ ਤੇ ਪ੍ਰਵਾਨ ਹੋ ਜਾਂਦਾ, ਕਬੂਲ ਹੋ ਜਾਂਦਾ। ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਹਨੂੰ ਤੂੰ ਅੰਦਰੋਂ ਚੇਤੇ ਆ ਜਾਏ ਦਾਤੇ ਉਹਦੇ ਕੋਲ ਟਕਿਆਂ ਦੀ ਕਮੀ ਵੀ ਕਦੀ ਨਹੀਂ ਰਹਿੰਦੀ। ਇਹ ਸਰਬ ਸੁੱਖ ਨੇ ਕਿ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਏ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾਰਿਆ, ਜਿਸ ਦਾ ਕਰਤਾ ਮਿੱਤਰ ਸਰਕਾਰ ਸਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਇਸ ਧਨ, ਜਿਸ ਤੂੰ ਆਵੇ ਚਿੱਤ ਸੋ ਵੱਢ ਪਰਵਾਰਿਆ। ਹੁਣ ਜਿੱਥੇ ਬੇਨਤੀ ਕਰਨੀ ਵੱਢ ਪਰਵਾਰਿਆ, ਜਿਹਨੂੰ ਤੂੰ ਚੇਤੇ ਆ ਜਾਏ ਉਹ ਕੱਲੇ ਆਪਣੇ ਪੁੱਤਰਾਂ ਧੀਆਂ ਦਾ ਸੁੱਖ ਨਹੀਂ ਮੰਗਦਾ, ਉਹ ਕਹਿੰਦਾ ਤੂੰ ਮੇਰਾ ਬਾਪ ਏ, ਤੂੰ ਮੇਰੀ ਮਾਂ ਏ, ਜਿੱਥੇ ਜਿੱਥੇ ਵੀ ਮਨੁੱਖ ਪੈਦਾ ਕੀਤੇ ਨੇ ਮੇਰੇ ਭਰਾ ਨੇ, ਮੈਂ ਚਾਹੁੰਦਾ ਮੇਰੇ ਚੇਤਾ ਹੋਣ ਦਾ ਸਦਕਾ ਉਹਨਾਂ ਨੂੰ ਵੀ ਸੁੱਖ ਦੇ। ਉਹਦਾ ਪਰਿਵਾਰ ਬੜਾ ਵੱਡਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਉਹ ਫਿਰ ਕਹਿੰਦਾ ਏਕ ਪਿਤਾ ਇੱਕ ਸਕੇ ਹੰਬਾਰਕ, ਮੈਂ ਦੂਜੇ ਪਾਸੇ ਅਰਥ ਕਰਨ ਲੱਗਾ ਇਹਦੇ, ਏਕ ਪਿਤਾ ਇੱਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ, ਜੇ ਤੂੰ ਮੇਰਾ ਬਾਪੂ ਮੈਂ ਮੈਨੂੰ ਸੁੱਖ ਦਿੱਤੇ ਤੇ ਮੇਰੇ ਵੀਰ ਨੂੰ ਦੁੱਖ ਨਾ ਦੇਈ, ਉਹਨੂੰ ਵੀ ਸੁੱਖ ਦੇ, ਉਹਨੂੰ ਰੱਬ ਚੇਤੇ ਆਵੇ। ਦੇਖੋ ਜੇ ਤੂੰ ਮੇਰਾ ਬਾਪ ਹੈ ਤੇ ਮੇਰੇ ਦਾਤਾ, ਮੈਂ ਕਹਿੰਦਾ ਸਭੇ ਸਾਂਝੀ ਵਾਰ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਉ, ਕਿਉਂਕਿ ਮੈਂ ਤਾਂ ਸੁੱਖ ਮੰਗਣਾ ਕਿ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਖਾਲਸੇ ਨੂੰ ਰੱਬ ਚੇਤੇ ਆਵੇ ਉਹਦਾ ਪਰਿਵਾਰ ਬੜਾ ਵੱਡਾ ਹੋ ਜਾਂਦਾ, ਉਹ ਸਾਰੀ ਦੁਨੀਆਂ ਦਾ ਭਲਾ ਪਿਆ ਮੰਗਦਾ, ਸਾਰੀ ਦੁਨੀਆਂ ਦਾ ਸੁੱਖ ਪਿਆ ਮੰਗਦਾ। ਕਹਿਣ ਲੱਗੇ ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ, ਤੇ ਅਗਲਾ ਬਚਨ ਕੀਤਾ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ, ਉਹ ਆਪਣੀਆਂ ਕਈ ਕੁੱਲਾਂ ਦਾ ਭਲਾ ਕਰ ਜਾਂਦਾ। ਸ਼ਬਦ ਹੈ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ। ਹੁਣ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਿੱਥੋਂ ਵਿਚਾਰ ਆਰੰਭ ਕੀਤੀ ਅਸੀਂ ਸੁੱਖ ਭਾਲਦੇ ਹਾਂ, ਪਰ ਹਕੀਕਤ ਇਹ ਜੇ ਕੇਵਲ ਜਦੋਂ ਅਸੀਂ ਸ਼ਬਦ ਵਰਤਣਾ ਨਾ, ਇਹ ਮਤ ਸਮਝੋ ਕੇਵਲ ਆਪ ਜੀ ਲਈ, ਆਪਣੇ ਆਪ ਨੂੰ ਵੀ ਸ਼ਾਮਿਲ ਕਰਕੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚਿੱਤ ਪਤਾ ਕਿਵੇਂ ਆਵੇਗਾ? ਕਹਿੰਦੇ ਨੇ ਕੋਈ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲ ਜਾਏ ਤੇ ਸੁੱਖ ਮਿਲੇ ਧਨ ਵਿੱਚੋਂ, ਧਨ ਕਦੀ ਵੀ ਕਿਸੇ ਲਈ ਸੁੱਖ ਨਹੀਂ ਜੇ ਬਣਿਆ। ਹਾਂ ਧਨ ਸਾਧਨ ਜ਼ਰੂਰ ਏ, ਸਹੂਲਤ ਜ਼ਰੂਰ ਏ, ਪਰ ਅੰਦਰ ਦਾ ਸੁੱਖ ਨਹੀਂ ਜੇ ਬਣਦਾ। ਹਜ਼ੂਰ ਨੇ ਸ਼ਬਦ ਵਰਤੇ ਕੋਈ ਚਾਹੁੰਦਾ ਕਿ ਕਈ ਮੁਲਕਾਂ ਨੂੰ ਘੁੰਮ ਕੇ ਮੈਂ ਦੌਲਤ ਕਮਾ ਲਾਂ ਤੇ ਮੈਂ ਸੁਖੀ ਹੋ ਜਾ। ਕਹਿਣ ਲੱਗੇ ਜਿੱਥੇ ਮਰਜ਼ੀ ਚਲਾ ਜਾਈ ਅੰਦਰ ਦਾ ਸੁੱਖ ਮੁਲਕ ਘੁੰਮ ਕੇ ਵੀ ਨਹੀਂ। ਕਈ ਸੋਚਦੇ ਨੇ ਕਿ ਨਾਟਕ ਚੇਟਕ ਦੇਖਾਂਗੇ ਸ਼ਾਇਦ ਇਹਦੇ ਵਿੱਚੋਂ ਸੁੱਖ ਮਿਲ ਜਾਏ, ਤੇ ਬਾਬਾ ਜੀ ਨੇ ਤਿੰਨਾਂ ਨੂੰ ਖੰਡਨ ਕਰਕੇ ਕਿਹਾ ਸਰਬ ਸੁੱਖ ਕਿੱਥੇ ਮਿਲਦਾ? ਸ਼ਬਦ ਵਰਤੇ ਸੁੱਖ ਨਾ ਹੀ ਬਹੁਤ ਹੈ ਧਨ ਖਾਤਾ, ਸੁੱਖ ਨਾ ਹੀ ਪੇਖ ਹੈ ਨਿਰਤ ਨਾਤਾ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਸ਼ਬਦ ਵਿਆਜ ਧਿਆਨ ਵਿਆਜ, ਚਿੱਤ ਆਵਣ ਕਾ ਸਦਕਾ ਸਰਬ ਸੁੱਖ, ਸਰਬ ਸੁਖਾਂ ਹਰ ਹਰ ਗੁਣ ਗਾਏ। ਉਹ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਕਿ ਪਿਆਰੇ ਸੂਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਏ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ ਵਾਹਿਗੁਰੂ 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 ਚਿੱਤ ਆਵੇ। ਜੇ ਚਿੱਤ ਕਰੇਗਾ ਤੇ ਤਾਂ ਤੈਨੂੰ ਸੁੱਖ ਮਿਲਣਾ। ਜਦੋਂ ਉਹ ਸੁੱਖ ਮਿਲਦਾ ਨਾਮ ਵਿੱਚੋਂ ਏਦੋਂ ਵੱਡਾ ਸੁੱਖ ਹੀ। ਦੇਖੋ ਮੈਂ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਨੀ ਆ, ਉਦਣ ਵੀ ਅਰਜ਼ ਕੀਤੀ ਸੀ ਜਿੱਦਣ ਗੁਰਦੁਆਰੇ ਪਾਠ ਕਰਨ ਦਾ ਤਰੀਕਾ ਸੀ, ਕਿੰਨਾ ਕੁ ਸੁੱਖ ਲੈ ਲਾਂਗੇ। ਜੇ ਮਨ ਬੰਦੇ ਦਾ ਅੱਜ ਟੀਕਰਾਂ, ਜੇ ਸਭ ਤੋਂ ਦੁਨੀਆਂ ਵਿੱਚ ਭੁੱਖਾ ਕੋਈ ਹੈ ਨਾ, ਕੋਈ ਜੀਵ ਦੀ ਸਭ ਤੋਂ ਭੁੱਖਾ ਬੰਦੇ ਦਾ ਮਨ ਹੈ ਤੇ ਤ੍ਰਿਸ਼ਨਾਲੂ ਬੰਦੇ ਦਾ। ਕਦੀ ਵੀ ਰੱਜਿਆ ਨਹੀਂ, ਕਦੀ ਤ੍ਰਿਪਤ ਨਹੀਂ ਹੋਇਆ। ਹੈਰਾਨਗੀ ਦੀ ਗੱਲ ਇਹ ਵੀ ਜੋ ਕੁਝ ਲੈਂਦਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਨਹੀਂ ਮਿਲਦਾ ਉਹਦੇ ਤਾਨੇ ਮਾਰੀ ਜਾਂਦਾ। ਸਾਹਿਬ ਨੇ ਕਿਹਾ ਹੈ ਕਿ 10 ਵਸਤੂ ਲੈ ਪਾਛੈ ਪਾਵੈ, ਇੱਕ ਬਸਤ ਕਾਰਨ ਬਖੋਟ ਗਵਾਵੈ, ਇੱਕ ਪੀ ਨਾ ਦੇ 10 ਪੀ ਗਿਰਲੇ, ਅਗੰਤ ਸ਼ਾਂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਆਲਾ ਉਲਾਸ, ਆਪਣੀ ਅਮਾਨ ਕਸ ਬੌਰ ਸਾਹ ਲੇ, ਅਗਿਆਨੀ ਮਨ ਰੋਸ ਕਰੇ। ਗਿਲੇ ਕਰਦਾ ਰੱਬ ਨੇ ਕੀ ਦਿੱਤਾ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਕਿੰਨਾ ਕੁ ਤੂੰ ਸੁੱਖ ਮਾਣ ਲਏਗਾ, ਇਹ ਤੋਂ ਵੱਧ ਕੀ ਹੋਵੇਗਾ। ਇੱਕ ਮੁਲਕ ਦਾ ਰਾਜ, ਦੋ ਮੁਲਕਾਂ ਦਾ ਰਾਜ, ਮੰਨ ਲਓ ਸਾਰੀ ਧਰਤੀ ਦਾ ਰਾਜ ਲੈ ਲੈਣ, ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਜੇ ਵੀ ਤੂੰ ਥੱਲੇ ਵੇ। ਕਹਿਣ ਲੱਗੇ ਮੈਂ ਇਦੂ ਵੱਧ ਤਜਰਬਾ ਕਰਕੇ ਗੱਲ ਇਹ ਚੱਲਿਆ ਕਿ ਜੋ ਕੁਝ ਰੱਬ ਨੇ ਜੋ ਕੁਝ ਸਿਰਜਿਆ, ਸ੍ਰਿਸ਼ਟੀ ਦਾ ਮਤਲਬ ਕੇਵਲ ਇਹ ਧਰਤੀ ਨਹੀਂ, ਸ੍ਰਿਸ਼ ਧਰਤੀ ਤਾਂ ਸ੍ਰਿਸ਼ਟੀ ਦਾ ਨਿੱਕਾ ਜਿਹਾ ਟੁਕੜਾ ਹੈ, ਟੁਕੜਾ ਵੀ ਕੋਈ ਨਹੀਂ, ਇੱਕ ਜ਼ਰਰਾ ਕਹਿ ਸਕਨੇ। ਇਦੂ ਬਹੁਤ ਕੁਝ ਵੱਡਾ ਉਹਨੇ ਪੈਦਾ ਕੀਤਾ ਸੰਸਾਰ ਵਿੱਚ। ਕਹਿਣ ਲੱਗੇ ਜੇ ਤੂੰ ਇੱਕ ਧਰਤੀ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਲੈ ਲੈ, ਪਰ ਵਾਹਿਗੁਰੂ ਚਿੱਤ ਆਉਣ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਮਿਲਣਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਕਾ ਨਾਮ ਜਪਤ ਹੋਏ ਸੁਖੀਆ, ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜੇ ਤੈਨੂੰ ਵਾਹਿਗੁਰੂ ਚੇਤੇ ਆਵੇਗਾ ਤੈਨੂੰ ਅੰਦਰ ਦੇ ਸਾਰੇ ਸੁੱਖ ਮਿਲਣਗੇ। ਹੁਣ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਉੱਥੇ ਫਿਰ ਮਿਹਰ ਕੀਤੀ, ਕਿਹੜੇ ਕਿਹੜੇ ਦੁੱਖ ਨੇ ਜਿਹੜੇ ਚਿੱਤ ਆਉਣ ਨਾਲ ਕੱਟੇ ਜਾਂਦੇ। ਸਲੋਕ ਸਹਿਸਕ੍ਰਿਤੀ ਅਸੀਂ ਪੜ੍ਹਨੇ ਹਾਂ, ਹਜ਼ੂਰ ਦਾ ਸਲੋਕ ਹੈ, ਘੋਰ ਦੁਖੇ ਅਨਕ ਹੱਤਿਅੰਗ, ਜਨਮ ਦਰਿਦਰੰਗ ਮਾਂ ਬਖਿਆਤੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮਨ ਕਰੋਤ। ਹੁਣ ਇਹਦੇ ਕਿੰਨੇ ਵੱਡੇ ਦੁੱਖ ਨੇ, ਘੋਰ ਦੁਖਿਆਂ ਦੇ, ਜਿਹਨੂੰ ਕਹਿ ਦਿੰਦੇ ਤੇਰਾ ਕੋਈ ਇਲਾਜ ਨਹੀਂ। ਪਰ ਇੱਕ ਅੰਦਰ ਦਾ ਸੁੱਖ ਐਸਾ ਹੈ ਕਿ ਤਨ ਦੇ ਬਿਲਸਨ ਨਾਲ ਜੇ ਰੱਬ ਚੇਤੇ ਆਵੇ ਤੇ ਸਾਈਂ ਦੇ ਘਰ ਵਿੱਚ ਉਹਨੂੰ ਦੁਰਕਾਰਿਆ ਨਹੀਂ ਜਾਂਦਾ। ਘੋਰ ਦੁਖਿਆਂ ਦੇ ਅਨਕ ਹੱਤਿਅੰਗ, ਅਨੇਕਾਂ ਉਹਨੇ ਕਤਲ ਕੀਤੇ ਹੋਣ, ਜਨਮ ਦਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ, ਤੇ ਸਾਹਿਬ ਕਹਿੰਦੇ ਨੇ ਉਹਦੇ ਘਰ ਵਿੱਚ ਕੋਈ ਵੀ ਸੁੱਖ ਦੀ ਰੋਟੀ ਨਾ ਖਾਏ, ਰੋਜ਼ ਹੀ ਉੱਥੇ ਡਾਂਗ ਖੜਕਦੀ ਹੋਵੇ, ਇੰਨਾ ਦੁਖੀ ਹੋਵੇ। ਹੋਰ ਦੁਖੀ ਅਨਕਾਤੀਆਂ, ਜਨਮ ਦਰਿਦਰੰਗ ਮਾਂ ਬਖਿਆਤਨ, ਮਿਟੰਤ ਸਗਲ, ਸਾਰੇ ਮਿਟ ਜਾਣਗੇ ਪਰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਤੇ ਮਹਾਰਾਜ ਕਿਵੇਂ ਮਿਟ ਜਾਣਗੇ ਜਿਹੜੇ ਇੰਨੇ ਕਲੇਸ਼ ਪਏ ਨੇ। ਕਹਿਣ ਲੱਗੇ ਲੱਕੜਾਂ ਕਈ ਸਾਲਾਂ ਦੀਆਂ ਸੁੱਕੀਆਂ ਹੁੰਦੀਆਂ ਨੇ, ਇੱਕ ਚਿੰਗਾਰੀ ਲਾ ਦੇਈ, ਕਈ ਸਾਲਾਂ ਦੀਆਂ ਲੱਕੜਾਂ ਜੇ ਕੁਝ ਖਿੰਨ ਵਿੱਚ ਸੜ ਸਕਦੀਆਂ ਨੇ ਤੇ ਕਈ ਸਾਲਾਂ ਦੇ ਘਰ ਦੇ ਦੁੱਖ ਵੀ ਕੱਟੇ ਜਾ ਸਕਦੇ ਨੇ, ਪਰ ਸ਼ਰਤ ਚਿੱਤ ਆਵੇ। ਜੇ ਸਾਈਂ ਚੇਤੇ ਆਵੇ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮ ਕਰੋਤ, ਜਿਵੇਂ ਅੱਗ ਲੱਕੜ ਨੂੰ ਸਾੜਦੀ, ਇਸੇ ਤਰ੍ਹਾਂ ਖਾਲਸਾ ਜੀ ਜਿਹਨੂੰ ਵਾਹਿਗੁਰੂ ਚੇਤੇ ਆ ਜਾਏ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਤੇ ਗੁਰੂ ਰਾਮਦਾਸ ਜੀ ਦਾ ਪ੍ਰਮਾਣ ਹੁਣੇ ਭਾਈ ਸਾਹਿਬ ਨੇ ਕੀਰਤਨ ਵਿੱਚ ਲਾਇਆ ਸੀ, ਜੇ ਸਰਬ ਸੁੱਖ ਚਾਹੁੰਦਾ ਹੈ ਨਾ ਤੇ ਫਿਰ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਸਰਬ ਸੁੱਖ ਹੋਵੇ। ਕਹਿਣ ਲੱਗੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ। ਦੇਖੋ ਸਰਬ ਸੁੱਖ ਦਾਤਾ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਜਿੱਥੇ ਤੇਰਾ ਸਿਮਰਨ ਹੋ ਜਾ ਉੱਥੇ ਦੁੱਖ ਚਲੇ ਜਾਂਦੇ ਨੇ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਕਰ ਜਪਨਾ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਕਰਨਾ ਇਹ ਮਤ ਦੀਨੀ, ਕਿਹੜੀ ਕਿ ਵਾਹਿਗੁਰੂ 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 ਚੇਤਾਵੈ। ਮੇਰੇ ਸਾਹਿਬ ਕਹਿੰਦੇ ਨੇ ਕਿ ਸੋ ਸੁਖੀਆ ਧਨ ਉਸ ਜਨਮਾ, ਕੌਣ ਗੁਣ ਧਨ ਗੁਣ ਤਿਨੀ ਗਾਏ ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ, ਜਿਹਨੂੰ ਵਾਹਿਗੁਰੂ ਚੇਤੇ ਆਵੇ। ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈਂ ਮਿਟਾਵੋ, ਸਿਮਰੋ ਜਾਤ ਵਿਸ਼ਮ ਪਰ ਏਕ ਹੈ, ਨਾਮ ਜਪਤ ਆਗੰਤ ਅਨੇਕ ਹੈ, ਵੇਦ ਪੁਰਾਣ ਸਿਮਰਤ ਸੁਧਾਖਰ, ਕਿਹਦੇ ਤੀਨੇ ਰਾਮ ਨਾਮ ਇੱਕ ਆਖਰ ਜਿਹਨੂੰ ਵਾਹਿਗੁਰੂ ਚੇਤੇ ਆ ਜਾਏ ਗੁਰਮੁਖੋ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਕਦੀ ਨਾ ਆਵੈ ਤਾਂ ਕਿ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੈਂ ਉਧਾਰੋ ਸਰਬ ਸੁੱਖ ਮਿਲਦੇ ਨੇ ਕਦੀ ਖਾਲਸੇ ਕੋਲ ਜਾਓ ਹੁਣ ਦੇਖੋ ਇੱਥੇ ਚਿੱਤ ਆਵਣ ਕਾ ਸਦਕਾ ਸੀ ਮੈਂ ਥੋੜਾ ਜਿਹਾ ਇੱਥੇ ਰੁਕਣਾ ਚਾਹੁੰਦਾ ਹੁਣ ਖਾਲਸੇ ਨੂੰ ਰੱਬ ਚੇਤੇ ਆਵੇ ਤੇ ਸਰਬ ਸੁੱਖ ਹੋਰ ਨੂੰ ਮਿਲ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਿਲ ਸਕਦੇ ਇੱਕ ਬਚਨ ਹੁੰਦਾ ਮਨ ਮੇਰੇ ਤਿੰਨ ਕੀ ਓਟ ਲੇ ਜੇ ਕਿਤੇ ਖਾਲਸੇ ਜਿਹਨੂੰ ਵਾਹਿਗੁਰੂ ਚੇਤੇ ਆਉਂਦਾ ਉਹਦੇ ਕੋਲ ਸਰਬ ਸੁੱਖ ਵੀ ਨੇ ਮਨ ਮੇਰੇ ਤਿੰਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਦਿਨ ਜੇ ਦਿਨ ਜਨ ਆਪਣਾ ਪ੍ਰਭੂ ਪਛਾਤਾ ਸੋਜਰ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁੱਖ ਪਾਵੇ ਉਹ ਖਾਲਸੇ ਦੇ ਕੋਲ ਜਾਈ ਜੇ ਉਹਨੂੰ ਸਰਬ ਸੁੱਖ ਮਿਲੇ ਤੇ ਤੈਨੂੰ ਕੋਲ ਬੈਠਿਆਂ ਵੀ ਮਿਲ ਜਾਣ ਤਿਸ ਕੀ ਸ਼ਰਨ ਸਰਬ ਸੁੱਖ ਪਾਵੇ ਤਿਸ ਕਾ ਦਰਸ ਸਭ ਪਾਮ ਮਿਟਾਵੇ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪਹਿਰਾ ਉਸ ਗੁਰਮੁਖ ਨੂੰ ਖਾਲਸੇ ਨੂੰ ਵਿੱਚੋਂ ਵਿੱਚ ਅਰਜ਼ ਕੀਤੀ ਹੈ ਸਰਬ ਸੁੱਖ ਅਸੀਂ ਕਿਉਂ ਦੁਖੀ ਹਾਂ ਹਰ ਬੰਦਾ ਦੁਖੀ ਮੈਂ ਬੇਨਤੀ ਕਰਾਂ ਸਿਆਸੀ ਬੰਦਾ ਤੇ ਧਾਰਮਿਕ ਬੰਦਾ ਹਜ਼ੂਰ ਨੇ ਭਾਵੇਂ ਦੋਨੋਂ ਇਕੱਠੇ ਕੀਤੇ ਨੇ ਜਿਹਨੇ ਧਰਮ ਨੂੰ ਕਮਾਣ ਤੁਰਨਾ ਨਾ ਸਭ ਤੋਂ ਵੱਡਾ ਦੁੱਖ ਯਾਦੇ ਮਿੱਤਰਾਂ ਵਿੱਚੋਂ ਮਿਲਦਾ ਹੁੰਦਾ ਹੈ ਕਦੀ ਨਾ ਭੁੱਲਿਓ ਹਰ ਮਿੱਤਰ ਵਿੱਚ ਦੁਸ਼ਮਣ ਲੁਕਿਆ ਹੁੰਦਾ ਉਹਨਾਂ ਨੁਕਸਾਨ ਸਾਹਮਣੇ ਉਹ ਬਾਹਰਾ ਮਿੱਤਰ ਨਹੀਂ ਕਰ ਸਕਦਾ ਜਿਹੜਾ ਉਹਨਾਂ ਬਾਹਰੋਂ ਦੁਸ਼ਮਣ ਨਹੀਂ ਕਰ ਸਕਦਾ ਜਿੰਨਾ ਨੁਕਸਾਨ ਮਿੱਤਰ ਦੁਸ਼ਮਣ ਬਣ ਕੇ ਕਰਦਾ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਜੇ ਸੁੱਖ ਚਾਹੁੰਦਾ ਨਾ ਚੋਖਿਆਂ ਨਾਲ ਮਿੱਤਰਤਾ ਨਾ ਪਾਏ ਇੱਥੇ ਮਿੱਤਰਤਾ ਦਾ ਭਾਵ ਇਹ ਨਹੀਂ ਨਫ਼ਰਤ ਕਰਨ ਲੱਗ ਪਏ ਕਹਿੰਦੇ ਨੇ ਚੋਖੀ ਮਿੱਤਰਤਾ ਬਾਹਰ ਦੀ ਬੰਦੇ ਨੂੰ ਦੁੱਖ ਦਿੰਦੀ ਏ ਜੇ ਰੱਬ ਨੂੰ ਆਪਣਾ ਮਿੱਤਰ ਬਣਾ ਲੈ ਇਹਦੇ ਤੋਂ ਬਿਨਾਂ ਅੰਦਰ ਦੀ ਕਿਸੇ ਨਾਲ ਸਾਂਝ ਨਾ ਕਰੀ ਹਮੇਸ਼ਾ ਦੁਖੀ ਹੁੰਦੇ ਨੇ ਜਿਹੜੇ ਰੱਬ ਨੂੰ ਛੱਡ ਕੇ ਜੜੇ ਕਣੇ ਨਾਲ ਸਾਂਝ ਪਾ ਲੈਂਦੇ ਇੱਕ ਸ਼ਬਦ ਹੁੰਦਾ ਕਬੀਰ ਸੁੱਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ ਜੇ ਸਰਬ ਸੁੱਖ ਚਾਹੁੰਦਾ ਕਬੀਰ ਸੁੱਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ ਜੋ ਚਿੱਤ ਰੱਖਣਾ ਏਕ ਸੌ ਜੋ ਚਿੱਤ ਚਿੱਤ ਆਵਣ ਕਾ ਸਦਕਾ ਜਿਹੜੇ ਇੱਕ ਨਾਲ ਚਿੱਤ ਰੱਖਦੇ ਨੇ ਜੋ ਚਿੱਤ ਰੱਖਣਾ ਏਕ ਸੌ ਤੇ ਸੁੱਖ ਪਾਵੇ ਨੀਤ ਉਹਨਾਂ ਕੋਲ ਅੰਦਰ ਦੇ ਸੁੱਖ ਨੇ ਜਿਹੜੇ ਆਪਣੇ ਚਿੱਤ ਨੂੰ ਪਰਮਾਤਮਾ ਦੇ ਵਾਹਿਗੁਰੂ ਦੇ ਨਿਰੰਕਾਰ ਦੇ ਚਰਨਾਂ ਵੀ ਜੋੜਦੇ ਨੇ ਤਾਂ ਹੀ ਕਿਹਾ ਕਿ ਸਰਬੱਤ ਖਾਲਸੇ ਲਈ ਵਾਹਿਗੁਰੂ ਜੀ ਅਸੀਂ ਅਰਦਾਸ ਕਰਨੇ ਆ ਤੇ ਮੰਗਣੇ ਕੀ ਆ ਇਹਨੂੰ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਵਾਹਿਗੁਰੂ ਚੇਤੇ ਆਵੇ ਤੇ ਜਦੋਂ ਤੂੰ ਚੇਤੇ ਆਵੇ ਤੇਰੇ ਚੇਤੇ ਆਉਣ ਕਰਕੇ ਇਹਨੂੰ ਸਾਰੇ ਸੁੱਖ ਮਿਲ ਜਾਣ ਤੇਰੇ ਚੇਤੇ ਆਉਣ ਕਰਕੇ ਸਾਰੀ ਧਰਤੀ ਤੇ ਸੁੱਖ ਹੋਵੇ ਤੇ ਸ਼ਬਦ ਵਰਤੇ ਕਿ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਅੱਗੇ ਕੱਲ ਨੂੰ ਕਹਿਣਗੇ ਕਿ ਦਾਤਾ ਜਿੱਥੇ ਸੁੱਖ ਮੰਗੇ ਨੇ ਜਿੱਥੇ ਤੇਰਾ ਪਿਆਰਾ ਖਾਲਸਾ ਜੀ ਸਾਹਿਬ ਹੋਵੇ ਨਾ ਉੱਥੇ ਉਹਦੀ ਰੱਖਿਆ ਕਰੀ ਕੱਲ ਨੂੰ ਪੜਾਂਗੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਇਹਦੀਆਂ ਬੇਨਤੀਆਂ ਪ੍ਰਵਾਨ ਕਰਿਓ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਤਿਗੁਰੂ ਜੀ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ ਕੇ ਨਾਮ ਨਾਲ ਜੋੜ ਲੈਣ ਹੋਈਆਂ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ